ஸ்லோக நிர்குணையார் ஞானயா சோப்ரத சதாசுமால ஜின்கியா திஸ் சீத் ரக நானக நிபஹே நால.
ஜீவ் மனுக்கா ஜன்ம லே கே ஜதோ இஸ் சம்சார் தே ஆந்தா ஹை ਉਦੋਂ ਪਿਛਲਾ ਸਭ ਕੁਝ ਭੁੱਲ ਜਾਂਦਾ ਹੈ। ਸੰਸਾਰ ਨਵਾਂ ਹੈ, ਇੱਥੋਂ ਦੀ ਪਾਉਣ ਪਾਣੀ ਉਸ ਲਈ ਨਵੀਂ ਹੈ, ਇੱਥੋਂ ਦੇ ਜੀਵਾਂ ਨਾਲ ਸਾਂਝ ਉਸ ਲਈ ਨਵੀਂ ਹੈ। ਜਿਸ ਸੰਸਾਰ 'ਤੇ ਉਸਨੂੰ ਧਕੇਲਿਆ ਗਿਆ ਹੈ, ਭੇਜਿਆ ਗਿਆ ਹੈ, ਇੱਥੋਂ ਦਾ ਤਾਂ ਉਹ ਕੁਝ ਵੀ ਨਹੀਂ ਜਾਣਦਾ। ਮਾਤਾ ਦੇ ਉਦਰ ਵਿੱਚ ਤਾਂ ਬਹੁਤ ਕੁਝ ਜਾਣਦਾ ਸੀ, ਪਰ ਜਿਸ ਸੰਸਾਰ ਰੂਪੀ ਅੰਨੇ ਖੂਹ ਵਿੱਚ ਉਗਲ ਗਿਆ ਹੈ, ਇੱਥੋਂ ਦਾ ਕੁਝ ਜਾਣਦਾ ਨਹੀਂ, ਉਸਨੂੰ ਸੋਝੀ ਨਹੀਂ। ਈਸ਼ਵਰ ਭੁੱਲ ਗਿਆ, ਸੰਸਾਰ ਲਈ ਜਾਣਦਾ ਨਹੀਂ, ਇਸ ਲਈ ਉਸਨੂੰ ਦੋ ਗੱਲਾਂ ਕਰਨੀਆਂ ਪੈਣਗੀਆਂ। ਪਹਿਲੀ ਗੱਲ ਸੰਸਾਰ ਦੀ ਜਾਣਕਾਰੀ, ਦੂਜੀ ਈਸ਼ਵਰ ਨਾਲ ਮੁੜ ਆਪਣਾ ਨਾਤਾ ਜੋੜਨਾ। ਸੰਸਾਰ ਦੀ ਜਾਣਕਾਰੀ ਉਹ ਸਹਿਜੇ ਸਹਿਜੇ ਪ੍ਰਾਪਤ ਕਰ ਲੈਂਦਾ ਹੈ, ਮਾਂ ਬਾਪ ਦਿੰਦੇ ਨੇ, ਭੈਣ ਭਰਾ ਦਿੰਦੇ ਨੇ, ਚੌਗਿਰਦੇ ਤੋਂ ਪ੍ਰਾਪਤ ਕਰਦਾ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੋਂ ਪ੍ਰਾਪਤ ਕਰ ਲੈਂਦਾ, ਪਰ ਪਰਮਾਰਥ ਦਾ ਗਿਆਨ ਉਸਨੂੰ ਜਲਦੀ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਕਈ ਸਾਲ ਲਗਾਤਾਰ ਉਸਨੂੰ ਸੰਸਾਰ ਦੀ ਸੋਝੀ ਪ੍ਰਾਪਤ ਕਰਦੇ ਲੱਗਦੇ ਨੇ। ਜਦੋਂ ਇੱਕ ਗੱਲ ਉਹਦੇ ਜਿਹਨ ਵਿੱਚ ਵਸ ਜਾਂਦੀ ਹੈ, ਜਿਸ ਨਾਲ ਕਈ ਸਾਲ ਲਗਾਤਾਰ ਉਸਦਾ ਨਾਤਾ ਜੋੜਿਆ ਜਾਏ, ਉਸ ਨਾਲ ਉਹ ਦੁਬਾਰਾ ਤੋੜ ਕੇ ਦੂਸਰੇ ਪਾਸੇ ਜੋੜਨਾ ਉਸ ਲਈ ਕੜਾ ਔਖਾ ਹੋ ਜਾਂਦਾ। ਇਸ ਲਈ ਸਾਡੀ ਜਲਦੀ ਸਾਂਝ ਈਸ਼ਵਰ ਨਾਲ ਨਹੀਂ ਪੈਂਦੀ, ਕਿਉਂਕਿ ਸੰਸਾਰ ਦੇ ਸੁੱਖਾਂ ਤੋਂ, ਪੁੱਤਰ ਧੀਆਂ ਤੋਂ, ਸਾਖ ਸੰਬੰਧੀਆਂ ਤੋਂ, ਧਨ ਪਦਾਰਥ ਆਦਿ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਤੋਂ ਅਸੀਂ ਜਾਣੂ ਹਾਂ। ਈਸ਼ਵਰ ਤੋਂ ਜਾਣੂ ਨਹੀਂ, ਉਸਦੇ ਸੁੱਖਾਂ ਤੋਂ ਜਾਣੂ ਨਹੀਂ, ਉਸਦੇ ਆਨੰਦ ਤੋਂ ਜਾਣੂ ਨਹੀਂ, ਉਸ ਦੀਆਂ ਸ਼ਕਤੀਆਂ ਤੋਂ ਜਾਣੂ ਨਹੀਂ, ਉਸਦੇ ਨਾਮ ਤੋਂ ਜਾਣੂ ਨਹੀਂ। ਇਸ ਕਰਕੇ ਉਸ ਨਾਲ ਸੰਬੰਧ ਜੋੜਨਾ ਸਾਡੇ ਲਈ ਔਖਾ ਹੋ ਜਾਂਦਾ ਹੈ। ਜਦੋਂ ਕੋਈ ਗੱਲ ਅਸੀਂ ਗੁਰੂ ਸਾਹਿਬਾਨ ਦੀ, ਭਗਤਾਂ ਦੀ, ਰੱਬ ਦੇ ਪਿਆਰੇ ਬਖਸ਼ੇ ਹੋਏ ਸੰਤ ਜਨਾਂ ਦੀ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ, ਤਾਂ ਸਾਡੇ ਅੰਦਰ ਇੱਕ ਹੁਲਾਸ ਪੈਦਾ ਹੁੰਦਾ, ਜਿਵੇਂ ਬਾਣੀ ਨੇ ਬਚਨ ਕਹੇ ਨੇ, ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ। ਜਿਵੇਂ ਹੰਸ ਨੂੰ ਤਰਦਿਆਂ ਦੇਖ ਕੇ ਬਗਲੇ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਕਿ ਮੈਂ ਵੀ ਹੰਸ ਵਾਂਗ ਤਰਾਂ, ਪਰ ਉਹ ਤਰ ਨਹੀਂ ਸਕਦਾ, ਕੇਵਲ ਛੋਟੇ ਛੋਟੇ ਪਾਣੀ ਦੇ ਕਿਨਾਰੇ 'ਚ ਰਹਿ ਕੇ ਉਹ ਡੱਡੀਆਂ ਮੱਛੀਆਂ ਹੀ ਖਾ ਸਕਦਾ ਹੈ, ਪਰ ਹੰਸ ਜਿੰਨੀ ਤਾਰੀ ਉਸਦੀ ਨਹੀਂ ਹੈ। ਬਾਣੀ ਨੇ ਬਚਨ ਕਹੇ ਨੇ, ਡੁੱਬ ਮੂਹੇ ਬਗ ਬੱਪੜੇ ਸਿਰ ਤਲ ਉੱਪਰ ਪਾਓ। ਅਗਰ ਉਹ ਗਹਿਰੇ ਪਾਣੀ ਵਿੱਚ ਜਾਏਗਾ ਤਾਂ ਡੁੱਬ ਜਾਏਗਾ, ਕਿਉਂਕਿ ਉਸਨੂੰ ਤਰਨਾ ਆਉਂਦਾ ਹੀ ਨਹੀਂ। ਜਦੋਂ ਅਸੀਂ ਆਪਣੇ ਆਪ ਨੂੰ ਸਤਪੁਰਸ਼ਾਂ ਦੇ ਬਚਨ ਸੁਣ ਕੇ ਆਪਣੇ ਅੰਦਰ ਇਹ ਧਾਰਨ ਕਰਦੇ ਹਾਂ ਕਿ ਠੀਕ, ਮੈਨੂੰ ਵੀ ਨਾਮ ਜਪਣਾ ਚਾਹੀਦਾ ਹੈ, ਮੈਨੂੰ ਵੀ ਸੇਵਾ ਕਰਨੀ ਚਾਹੀਦੀ ਹੈ, ਮੈਨੂੰ ਵੀ ਸਿਮਰਨ ਕਰਨਾ ਚਾਹੀਦਾ ਹੈ। ਤਾਂ ਥੋੜ੍ਹਾ ਸਮਾਂ, ਐਸਾ ਨਹੀਂ ਕਿ ਐਸੇ ਬਚਨਾਂ ਦਾ ਅਸਰ ਹੁੰਦਾ ਨਹੀਂ, ਥੋੜ੍ਹੇ ਸਮੇਂ ਲਈ ਹੁੰਦਾ ਹੈ, ਔਰ ਫਿਰ ਸਹਿਜੇ ਸਹਿਜੇ ਉਹ ਅਸਰ, ਜਿਵੇਂ ਤੁਸੀਂ ਕਿਸੇ ਚਮਕਦੀ ਹੋਈ ਬਿਜਲੀ ਨੂੰ ਚਮਕਦੀ ਹੋਈ ਧੁੱਪ ਵਿੱਚ ਖੜ ਕੇ ਯਾਦ ਕਰੋ, ਅਤੇ ਧੁੱਪ ਦਾ ਤੇਜ ਤਾਂ ਬਿਜਲੀ ਦੇ ਤੇਜ ਤੋਂ ਕਿਤੇ ਜ਼ਿਆਦਾ ਹੈ, ਇਸ ਕਰਕੇ ਉਹ ਬਿਜਲੀ ਦੀ ਰੌਸ਼ਨੀ ਤੁਹਾਨੂੰ ਭੁੱਲ ਜਾਏਗੀ ਅਤੇ ਧੁੱਪ ਹੀ ਤੁਹਾਡੇ ਜੇਹਨ ਵਿੱਚ ਦੁਬਾਰਾ ਦੁਬਾਰਾ ਆਏ। ਈਸ਼ਵਰ ਹੂਬਹੂ ਇਸ ਤਰ੍ਹਾਂ ਜਦੋਂ ਇਹ ਬਚਨ ਸੁਣ ਕੇ ਆਪਣੇ ਮਨ ਵਿੱਚ ਨਿਰਣਾ ਕਰਦਾ ਹੈ, ਸੋਚਦਾ ਹੈ ਕਿ ਮੈਂ ਵੀ ਜਪਾਂਗਾ, ਮੈਨੂੰ ਜਪਣਾ ਚਾਹੀਦਾ ਹੈ, ਤਾਂ ਥੋੜ੍ਹੀ ਦੇਰ ਲਈ ਇਹਦੇ ਮਨ 'ਤੇ ਅਸਰ ਹੁੰਦਾ ਹੈ। ਉਸ ਅਸਰ ਨੂੰ ਕਬੂਲ ਕੇ ਇਹ ਥੋੜ੍ਹੇ ਸਮੇਂ ਲਈ ਨਾਮ ਜਪਣ ਦਾ ਯਤਨ ਕਰਦਾ ਹੈ, ਫਿਰ ਬਦਲ ਜਾਂਦਾ ਹੈ। ਬਦਲਣ ਦਾ ਕਾਰਨ ਕੇਵਲ ਇੱਕ ਹੈ ਕਿ ਇਸ ਦੀ ਸੰਗਤ ਨਿਤਾ ਪ੍ਰਤੀ ਨਹੀਂ ਹੈ, ਰੋਜ਼ਾਨਾ ਇਹ ਸੰਗਤ ਵਿੱਚ ਨਹੀਂ ਆਉਂਦਾ, ਜਿਸ ਕਰਕੇ ਮੁੜ ਉਧਰੇ ਪਹੁੰਚ ਜਾਂਦਾ ਹੈ। ਜੇ ਇਹ ਨਿਤਾ ਪ੍ਰਤੀ ਸੰਗਤ ਵਿੱਚ ਆਉਂਦਾ ਰਹੇ ਤਾਂ ਇਹਨੂੰ ਈਸ਼ਵਰ ਦੀ ਯਾਦ ਰਹੇ, ਇਹਦੇ ਮਨ 'ਤੇ ਉਹਨਾਂ ਗੁਰੂ ਦੀਆਂ ਵਿਚਾਰਾਂ ਦਾ ਅਸਰ ਰਹੇ, ਇਹ ਨਿਤਾ ਪ੍ਰਤੀ ਫਿਰ ਉਸ ਨੂੰ ਯਾਦ ਕਰੇ। ਜਦੋਂ ਨਿਤਾ ਪ੍ਰਤੀ ਯਾਦ ਕਰੇਗਾ, ਸਹਿਜੇ ਸਹਿਜੇ ਈਸ਼ਵਰ ਦਾ ਨਾਮ, ਇਸ ਵੱਲੋਂ ਕੀਤੀ ਹੋਈ ਸੇਵਾ, ਇਸ ਵੱਲੋਂ ਕੀਤੀ ਹੋਈ ਸੰਗਤ, ਉਹ ਇਸ ਦੇ ਮਨ 'ਤੇ ਅਸਰ ਕਰੇਗੀ, ਜਿਵੇਂ ਪੁਰਾਤਨ ਸਮਿਆਂ ਵਿੱਚ ਅੱਜ ਅਸੀਂ ਕਹਿ ਦਈਏ ਕਿ ਲੋਕ ਬਹੁਤ ਸੂਝ ਵਾਲੇ ਨਹੀਂ ਸਨ, ਮੰਨਿਆ ਜਾ ਸਕਦਾ ਹੈ ਇਤਨੀ ਸੂਝ ਬੂਝ ਲੋਕਾਂ ਪਾਸ ਨਹੀਂ ਸੀ, ਇਤਨੇ ਅੱਜ ਜਿੰਨੇ ਸਾਧਨ ਵੀ ਨਹੀਂ ਸਨ। ਪੁਰਾਣੇ ਸਮਿਆਂ ਵਿੱਚ ਅੱਜ ਵਾਂਗ ਐਸਾ ਨਹੀਂ ਸੀ ਕਿ ਤੁਹਾਡੇ ਹਰ ਕਮਰੇ ਵਿੱਚ ਜਿੱਥੇ ਜੀ ਚਾਹੇ ਉੱਥੇ ਪਾਣੀ ਦੀ ਟੂਟੀ ਲਾ ਲਓ, ਪਾਣੀ ਕੱਢ ਲਓ, ਪੀ ਲਓ, ਵਰਤ ਲਓ, ਐਸਾ ਨਹੀਂ ਸੀ। ਲੋਕ ਖੂਹ ਖੋਦਦੇ ਸਨ, ਖੂਹਾਂ ਨੂੰ ਸਹਿਜੇ ਸਹਿਜੇ ਫਿਰ ਉਹ ਪੱਕੇ ਕਰੇ ਜਾਂਦੇ, ਉਹਨਾਂ ਦੇ ਵਿੱਚ ਪੱਕਾ ਖੂਹ ਕਰਕੇ ਥੱਲੇ ਉਤਾਰਦੇ ਜਾਂਦੇ, ਮਿੱਟੀ ਕੱਢਦੇ ਜਾਂਦੇ, ਉਹ ਥੱਲੇ ਥੱਲੇ ਚਲੇ ਜਾਂਦੇ। ਧਰਤੀ ਤਬਾਹ ਜੋ ਖੂਹ ਹੁੰਦਾ ਉਸਨੂੰ ਖੂਹ ਦੀ ਮਾਣ ਕਹਿੰਦੇ ਸਨ। ਤਾਂ ਪੁਰਾਣੇ ਲੋਕ ਇਤਨੇ ਵਿਚਾਰਵਾਨ ਨਾ ਹੋਣ ਕਰਕੇ ਖੂਹ ਦੀ ਮਾਣ ਉੱਪਰ ਕੋਈ ਜਗ੍ਹਾ ਨਹੀਂ ਸਨ ਬਣਾਉਂਦੇ, ਕਿਉਂਕਿ ਖੂਹ ਸਾਂਝੇ ਸਨ ਅਤੇ ਸਿਆਣੇ ਦੀ ਕਹਾਵਤ ਹੈ ਕਿ ਸਾਂਝੀ ਚੀਜ਼ ਨੂੰ ਕੋਈ ਪੁੱਛਦਾ ਨਹੀਂ। ਲੜਕੀਆਂ, ਬੀਬੀਆਂ, ਮਾਤਾਵਾਂ ਪਾਣੀ ਭਰਨ ਲਈ ਜਾਂਦੀਆਂ, ਕਿਉਂਕਿ ਪਾਣੀ ਡੋਲ ਨਾਲ ਡੁੱਲ ਡੁੱਲ ਕੇ ਥੱਲੇ ਚਿੱਕੜ ਹੋ ਜਾਂਦਾ ਸੀ। ਉਹ ਚਿੱਕੜ ਵਿੱਚ ਘੜੇ ਨਹੀਂ ਸਨ ਰੱਖਣਾ ਚਾਹੁੰਦੀਆਂ, ਕਿਉਂਕਿ ਫਿਰ ਉਹ ਚਿੱਕੜ ਜਦੋਂ ਉਹ ਘੜਾ ਉਠਾਉਣਗੀਆਂ ਉਹਨਾਂ ਦੇ ਉੱਪਰ ਪੈਗਾ। ਇਸ ਲਈ ਉਹ ਪੱਕੀ ਮਾਣ 'ਤੇ ਘੜਾ ਰੱਖ ਲੈਂਦੀਆਂ ਅਤੇ ਖੂਹ ਦੇ ਵਿੱਚੋਂ ਡੋਲ ਕੱਢਦੀਆਂ ਅਤੇ ਉਸ ਘੜੇ ਵਿੱਚ ਪਾਣੀ ਪਾਉਂਦੀਆਂ। ਕਈ ਵਾਰ ਐਸਾ ਵੀ ਹੁੰਦਾ ਕਿ ਡੋਲ ਵਿੱਚੋਂ ਪਾਣੀ ਜਲਦੀ ਨਾਲ ਪਿਆ ਅਤੇ ਘੜਾ ਡੋਲ ਗਿਆ, ਜਾਂ ਤਾਂ ਖੂਹ ਵਿੱਚ ਡਿੱਗ ਪਿਆ ਅਤੇ ਜਾਂ ਉਹ ਬਾਹਰ ਡਿੱਗ ਕੇ ਟੁੱਟ ਗਿਆ। ਘੜੇ ਡਿੱਗਦੇ ਰਹਿੰਦੇ, ਟੁੱਟਦੇ ਰਹਿੰਦੇ, ਬੀਵੀਆਂ ਪਾਣੀ ਭਰਦੀਆਂ ਰਹਿੰਦੀਆਂ। ਸਹਿਜੇ ਸਹਿਜੇ ਕੀ ਹੁੰਦਾ, ਉਹ ਥੋੜ੍ਹੀ ਦੇਰ ਟਿਕਣ ਨਾਲ ਹੀ ਘੜਾ ਵਾਰ ਵਾਰ ਟਿਕ ਕੇ ਇੱਟਾਂ ਨੂੰ ਵਿੱਚੋਂ ਖੋਲ ਕੇ ਆਪਣੀ ਜਗ੍ਹਾ ਬਣਾ ਲੈਂਦਾ। ਉਹ ਜਗ੍ਹਾ ਵਿੱਚ ਫਿਰ ਰੱਖਿਆ ਹੋਇਆ ਘੜਾ ਡੋਲਦਾ ਨਹੀਂ ਹੈ, ਕਿਉਂਕਿ ਉਸਦੇ ਟਿਕਣ ਦੀ ਜਗ੍ਹਾ ਬਣ ਗਈ। ਜੇ ਅਸੀਂ ਨਿਤਾ ਪ੍ਰਤੀ ਸੰਗਤ ਕਰੀਏ ਤੇ ਸੰਗਤ ਦਾ ਅਸਰ ਸਾਡੇ ਮਨ 'ਤੇ ਹੋਏਗਾ, ਨਿਤਾ ਪ੍ਰਤੀ ਸੇਵਾ ਕਰੀਏ ਸਾਡੇ ਮਨ 'ਤੇ ਅਸਰ ਰਹੇਗਾ, ਨਿਤਾ ਪ੍ਰਤੀ ਸਿਮਰਨ ਕਰੀਏ ਸਾਡੇ ਮਨ 'ਤੇ ਅਸਰ ਰਹੇਗਾ। ਫਿਰ ਸਾਡੀ ਜਿਹੜੀ ਲਿਵ ਹੈ, ਸਾਡੀ ਜਿਹੜੀ ਤਾਰ ਹੈ, ਉਸ ਈਸ਼ਵਰ ਨਾਲ ਜੁੜੀ ਰਹੇਗੀ। ਜੇ ਅਸੀਂ ਐਸਾ ਕਰੀਏ ਕਿ ਕਦੇ ਕਦੇ ਸੰਗਤ ਕਰਨੀ ਹੈ, ਕਦੇ ਕਦੇ ਸਿਮਰਨ ਕਰਨਾ ਹੈ, ਕਦੇ ਆਏ ਮਹੀਨੇ 'ਚ ਇੱਕ ਵਾਰ ਗੁਰਦੁਆਰੇ ਸੇਵਾ ਕਰਨੀ ਹੈ, ਫਿਰ ਐਸਾ ਨਹੀਂ ਹੋ ਸਕਦਾ। ਕਿਉਂਕਿ ਜ਼ਿਆਦਾ ਜਿਵੇਂ ਧੁੱਪਾਂ ਲੱਗ ਜਾਣ ਅਤੇ ਧਰਤੀ 'ਤੇ ਥੋੜ੍ਹੀ ਬਰਸਾਤ ਹੋਵੇ, ਉਹਦਾ ਕੋਈ ਅਸਰ ਨਹੀਂ ਹੁੰਦਾ। ਇਵੇਂ ਹੀ ਜਦੋਂ ਵਿਕਾਰਾਂ ਦੀ ਧੁੱਪ ਸਾਡੇ ਜਿਹਨ ਨੂੰ ਜ਼ਿਆਦਾ ਲੱਗ ਜਾਏਗੀ, ਤਾਂ ਫਿਰ ਨਾਮ ਦੀ ਸੇਵਾ ਅਤੇ ਸਿਮਰਨ ਦੀ ਥੋੜ੍ਹੀ ਬਰਸਾਤ ਦਾ ਅਸਰ ਇਸ 'ਤੇ ਨਹੀਂ ਹੁੰਦਾ। ਇਸ ਲਈ ਮਨੁੱਖ ਦੇ ਜੀਵਨ ਨੂੰ ਬਦਲਣਾ ਬਹੁਤ ਕਠਿਨ ਹੋ ਗਿਆ। ਦੂਸਰਾ ਮਨੁੱਖ ਦਾ ਜੀਵਨ ਇਸ ਕਰਕੇ ਨਹੀਂ ਬਦਲ ਸਕਦਾ ਕਿ ਇਸ ਨੂੰ ਸੋਝੀ ਹੈ, ਇਹਨੇ ਸੰਸਾਰ ਦਾ ਬਹੁਤ ਕੁਝ ਸਿੱਖ ਲਿਆ ਹੈ, ਔਰ ਇਹ ਆਪ ਅੰਦਰੋਂ ਚਾਹੇ ਕਿ ਮੈਂ ਬਦਲਣਾ ਹੈ ਤਾਂ ਬਦਲ ਸਕਦਾ। ਬਾਕੀ ਕੋਈ ਚਾਹੇ ਕਿ ਮੇਰੇ ਜੀਵਨ ਨੂੰ ਫਲਾਣਾ ਬੰਦਾ ਬਦਲ ਦੇਵੇ, ਫਲਾਣਾ ਸੰਤ ਮਹਾਤਮਾ ਬਦਲ ਦੇਵੇ, ਨਹੀਂ ਬਦਲਿਆ ਜਾ ਸਕਦਾ, ਕਿਉਂਕਿ ਮਨੁੱਖ ਇਨਕਾਰੀ ਹੋ ਜਾਂਦਾ। ਬਾਕੀ ਸਭ ਚੀਜ਼ਾਂ ਦੀ ਰੂਪ ਰੇਖਾ ਬਦਲੀ ਜਾ ਸਕਦੀ, ਸੋਨਾ ਬਦਲਿਆ ਜਾ ਸਕਦਾ, ਉਹਨੂੰ ਗਹਿਣੇ ਦਾ ਰੂਪ ਦਿੱਤਾ ਜਾ ਸਕਦਾ, ਹੀਰੇ ਘੜੇ ਜਾ ਸਕਦੇ ਨੇ, ਚਾਂਦੀ ਘੜੀ ਜਾ ਸਕਦੀ, ਤਾਂਬਾ ਘੜਿਆ ਜਾ ਸਕਦਾ, ਤਮਾਮ ਧਾਤਾਂ ਘੜੀਆਂ ਜਾ ਸਕਦੀਆਂ, ਲੱਕੜੀਆਂ ਘੜੀਆਂ ਜਾ ਸਕਦੀਆਂ। ਮਿੱਟੀ ਨੂੰ ਲੋਕ ਤਰ੍ਹਾਂ ਤਰ੍ਹਾਂ ਦੇ ਰੂਪ ਦੇ ਦਿੰਦੇ ਨੇ, ਪਰ ਮਨੁੱਖ ਨੂੰ ਬਦਲਣਾ ਬਹੁਤ ਕਠਿਨ ਹੈ। ਉਹਦਾ ਕਾਰਨ ਇਹ ਹੈ ਕਿ ਬਾਕੀ ਜਿਤਨੀਆਂ ਧਾਤਾਂ ਨੇ, ਬਾਕੀ ਜਿਤਨੀਆਂ ਚੀਜ਼ਾਂ ਨੇ, ਉਹਨਾਂ ਨੂੰ ਕੋਈ ਘੜੇ ਉਹ ਅੱਗੋਂ ਇਨਕਾਰ ਨਹੀਂ ਕਰਦੇ। ਸੋਨੇ ਨੂੰ ਕੁਠਾਲੀ 'ਚ ਪਾ ਲਓ, ਸੋਨਾ ਇਨਕਾਰ ਨਹੀਂ ਕਰੇਗਾ ਕਿ ਮੈਨੂੰ ਕਿਉਂ ਕੁਠਾਲੀ ਵਿੱਚ ਪਾਇਆ। ਲੱਕੜੀ ਨੂੰ ਰੰਡਾ ਫੇਰ ਦਿਓ, ਲੱਕੜੀ ਨੂੰ ਕੱਟ ਲਓ, ਲੱਕੜੀ ਦੇ ਵਿੱਚ ਮਿੱਖਾ ਠੁੱਕੀ ਜਾਓ, ਲੱਕੜੀ ਕੋਈ ਇਨਕਾਰ ਨਹੀਂ ਕਰੇਗੀ ਕਿ ਮੇਰੇ ਨਾਲ ਕਿਉਂ ਐਸਾ ਕਰ ਰਹੇ। ਬਾਣੀ ਨੇ ਐਸਾ ਪ੍ਰਮਾਣ ਵੀ ਦਿੱਤਾ ਹੈ ਕਿ ਸ਼ਾਸਤਰ ਤੀਖਣ ਕਾਟ ਡਾਰਿਓ ਮਨ ਨਾ ਕਿਨੋ ਰੋਸ। ਇੱਕ ਵਿਅਕਤੀ ਆਰਾ ਲੈ ਕੇ ਜੰਗਲ ਵਿੱਚ ਚਲੇ ਜਾਂਦਾ, ਉਸ ਆਰੇ ਨਾਲ ਲੱਕੜੀ ਦੇ ਦਰਖਤ ਨੂੰ ਖੜੇ ਨੂੰ ਮੁੱਢ ਚੋਂ ਵੱਢ ਦਿੰਦਾ। ਦਰਖਤ ਰੋਸ ਤਾਂ ਨਹੀਂ ਕਰਦਾ ਕਿ ਕਿਉਂ ਕੱਟ ਰਿਹਾ ਹੈ, ਉਹ ਫਿਰ ਐਸਾ ਨਹੀਂ ਕਿ ਉਤਨਾ ਕੱਟ ਕੇ ਹੀ ਉਹਦੀ ਤਸੱਲੀ ਹੋ ਗਈ। ਫਿਰ ਉਹ ਆਪਣੇ ਢੰਗ ਨਾਲ ਲੱਕੜੀ ਨੂੰ ਮਿਣਦਾ ਹੈ, ਮਿਣ ਕੇ ਫਿਰ ਉਹਨੂੰ ਕੱਟ ਦਿੰਦਾ, ਥਾਂ ਥਾਂ ਤੋਂ ਮੋਛੇ ਪਾ ਦਿੰਦਾ ਹੈ। ਫਿਰ ਉਸ ਕੱਟੀ ਹੋਈ ਲੱਕੜੀ ਨੂੰ ਲੰਬੇ ਰੁੱਖ ਫਿਰ ਕੱਟਦਾ ਹੈ, ਚੀਰਦਾ ਹੈ, ਉਹਦੀਆਂ ਫੱਟੀਆਂ ਬਣਾਉਂਦਾ ਹੈ। ਫਿਰ ਉਹਨਾਂ ਬਣਾਈਆਂ ਹੋਈਆਂ ਫੱਟੀਆਂ 'ਤੇ ਰੰਦਾ ਚਲਾਉਂਦਾ ਹੈ, ਉਹਨਾਂ ਨੂੰ ਆਰੀ ਨਾਲ ਕੱਟ ਕੱਟ ਕੇ ਆਪਣੇ ਹਿਸਾਬ ਨਾਲ ਫਿਰ ਤੋਂ ਜੋੜਦਾ ਹੈ, ਉਹਦੇ ਵਿੱਚ ਮਿੱਖਾ ਠੋਕਦਾ ਹੈ। ਲੱਕੜੀ ਕੋਈ ਇਨਕਾਰੀ ਨਹੀਂ ਹੁੰਦੀ ਕਿ ਮੇਰੇ 'ਤੇ ਰੰਦਾ ਕਿਉਂ ਚਲਾ ਰਿਹਾ ਹੈ, ਮੈਨੂੰ ਕੱਟ ਕਿਉਂ ਰਿਹਾ ਹੈ, ਮੇਰੇ ਇੱਕ ਇੱਕ ਅੰਗ ਨੂੰ ਕਿਉਂ ਚੀਰ ਰਿਹਾ। ਉਹ ਫਿਰ ਕੀ ਕਰਦਾ ਹੈ, ਮਿੱਖਾ ਠੋਕ ਠੋਕ ਕੇ ਇੱਕ ਬੇੜੀ ਬਣਾ ਲੈਂਦਾ ਹੈ। ਲੱਕੜੀ ਨੇ ਬਿਲਕੁਲ ਕੋਈ ਰੋਸ ਨਹੀਂ ਕੀਤਾ। ਯਾਦ ਰੱਖੋ, ਲੱਕੜੀ ਨਾਲ ਇਤਨਾ ਕੁਝ ਕਰਨ ਵਾਲਾ ਵਿਅਕਤੀ ਫਿਰ ਉਸੇ ਲੱਕੜੀ ਦੀ ਬੇੜੀ ਵਿੱਚ ਬੈਠ ਜਾਂਦਾ ਹੈ, ਉਹ ਬੇੜੀ ਆਪਣੀ ਛਾਤੀ 'ਤੇ ਬਿਠਾ ਕੇ ਉਸਨੂੰ ਪਾਰ ਕਰ ਦਿੰਦੀ ਹੈ, ਡੁੱਬਦੀ ਨਹੀਂ ਕਿ ਤੂੰ ਮੇਰੇ ਨਾਲ ਇਤਨਾ ਅਨਿਆਏ ਕੀਤਾ ਹੈ, ਮੈਂ ਤੈਨੂੰ ਡੁੱਬ ਦੇਵਾਂਗੀ। ਬਾਣੀ ਕਹਿੰਦੀ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਕਾਜ ਉਹਨਾਂ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ। ਉਸਦਾ ਕਾਜ ਸਵਾਰਦੀ ਹੈ, ਉਹ ਲੱਕੜੀ ਦੀ ਬੇੜੀ ਵਿੱਚ ਕੁਝ ਹੋਰ ਵੀ ਕਰ ਲਏ ਆਪਣੇ ਨਾਲ, ਉਹਨੂੰ ਵੀ ਪਾਰ ਲਾ ਦਿੰਦੀ ਹੈ, ਡੋਬਦੀ ਨਹੀਂ ਪਰ ਉਸਨੂੰ ਦੋਸ਼ ਨਹੀਂ ਦਿੰਦੀ, ਗੁਨਾਹਗਾਰ ਨੂੰ ਸਾਬਤ ਨਹੀਂ ਕਰਦੀ। ਇਹਨਾਂ ਚੀਜ਼ਾਂ ਵਸਤੂਆਂ ਨੂੰ ਕਰਨਾ ਬੜਾ ਸੌਖਾ ਹੈ, ਕਿਉਂਕਿ ਇਨਕਾਰੀ ਨਹੀਂ ਹੁੰਦੀ। ਸੋਨੇ ਨੂੰ ਕੋਈ ਇੱਕ ਵਾਰ ਕੁਠਾਲੀ 'ਚ ਪਾਏ, 12 ਵਾਰ ਪਾਏ, ਕੋਈ ਫਰਕ ਨਹੀਂ। ਪਰ ਮਨੁੱਖ ਨੂੰ ਕੁਠਾਲੀ 'ਚ ਪਾਓ ਤਾਂ ਝੱਟ ਵਿਗੜ ਜਾਂਦਾ, ਝੱਟ ਰੌਲਾ ਪਾ ਦਿੰਦਾ, ਮੈਂ ਨਹੀਂ ਸਾਰ ਸਕਦਾ ਇਤਨਾ ਸਿੱਖ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜੇ ਮਨੁੱਖ ਨੂੰ ਇਹਦੀ ਪਸੰਦ ਦਾ ਕੁਝ ਨਾ ਮਿਲੇ, ਇਹਦੀ ਪਸੰਦ ਦੀ ਸੰਗਤ ਨਾ ਮਿਲੇ, ਫਿਰ ਨਰਾ। ਇਹਦੇ ਅਨੁਕੂਲ ਬਚਨ ਨਾ ਕਹੇ ਜਾਣ, ਫਿਰ ਨਰਾ। ਇਹਦੇ ਪਸੰਦ ਦਾ ਭੋਜਨ ਨਾ ਮਿਲੇ ਫਿਰ ਨਾਰਾਜ਼, ਇਹਦੇ ਪਸੰਦ ਦਾ ਮਾਹੌਲ ਨਾ ਹੋਵੇ ਫਿਰ ਨਾਰਾਜ਼, ਇਹਨੂੰ ਕੋਈ ਇਹਦੀ ਲੋੜ ਤੋਂ ਜ਼ਿਆਦਾ ਕੰਮ ਦੇ ਦੇਵੇ ਫਿਰ ਨਾਰਾਜ਼, ਇਹਨੂੰ ਇਹਦੀ ਲੋੜ ਤੋਂ ਜ਼ਿਆਦਾ ਸੇਵਾ ਕਰਨ ਲਈ ਕਹੇ ਫਿਰ ਨਾਰਾਜ਼। ਇਹਨੂੰ ਕਰਨਾ ਤਾਂ ਬੜਾ ਔਖਾ ਹੈ, ਨਹੀਂ ਘੜਿਆ ਜਾਂਦਾ। ਕੇਵਲ ਉਹੀ ਮਨੁੱਖ ਘੜਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਤਬਦੀਲ ਕਰਨ ਲਈ ਰਾਜ਼ੀ ਹੋ ਜਾਏ, ਜਿਹੜਾ ਇਹ ਗੱਲ ਕਹੇ ਕਿ ਮੈਂ ਆਪਣੇ ਆਪ ਨੂੰ ਬਦਲਣਾ ਹੈ, ਮੈਂ ਨਿਰੰਕਾਰ ਨਾਲ ਜੁੜਨਾ ਹੈ, ਮੈਂ ਸਿਮਰਨ ਕਰਨਾ ਹੈ, ਬੇਸ਼ੱਕ ਮੇਰਾ ਸਰੀਰ ਨੂੰ ਕੁਝ ਹੋ ਜਾਏ ਤੇ ਦੁਖੀ ਪਿਆ ਹੋਵੇ, ਮੈਂ ਥੱਕ ਜਾਵਾਂ, ਮੈਨੂੰ ਨੀਂਦ ਨਾ ਆਵੇ, ਮੇਰਾ ਤਨ ਬੇਸ਼ੱਕ ਰੋਗੀ ਹੋ ਜਾਏ, ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਮੈਨੂੰ ਕੇਵਲ ਉਸ ਨਾਲ ਮਿਲਣ ਦਾ ਮਤਲਬ ਹੈ। ਮੈਂ ਸਿਮਰਨ ਕਰਾਂਗਾ ਬੇਸ਼ੱਕ ਔਖਾ ਹੋਵਾਂ, ਮੈਨੂੰ ਕਿਤਨੇ ਵੀ ਦੁੱਖ ਕਿਉਂ ਨਾ ਝੱਲਣੇ ਪੈਣ, ਮੈਂ ਸਿਮਰਨ ਕਰਕੇ ਉਸ ਨੂੰ ਪ੍ਰਾਪਤ ਕਰਾਂਗਾ। ਐਸੇ ਵਿਅਕਤੀ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਉਹ ਖੁਦ ਆਪਣੇ ਆਪ ਨੂੰ ਬਦਲਣ ਲਈ ਤਤਪਰ ਹੈ, ਪਰ ਜਿਸ ਨੂੰ ਸੋਝੀ ਨਹੀਂ ਉਸ ਨੂੰ ਕਿਵੇਂ ਬਦਲੋਗੇ। ਸੰਸਾਰ ਦਾ ਗਿਆਨ ਤਾਂ ਪਾਸ ਹੈ, ਨਿਰੰਕਾਰ ਦਾ ਤਾਂ ਨਹੀਂ। ਕਈ ਵਾਰ ਐਸਾ ਹੁੰਦਾ ਜਦੋਂ ਬੱਚਾ ਜਨਮਦਾ ਹੈ, ਸੰਸਾਰ 'ਚ ਜਨਮ ਲੈ ਕੇ ਆਇਆ ਹੈ, ਤੇ ਤੁਸੀਂ ਉਸਨੂੰ ਕਹਿੰਦੇ ਹੋ ਅਣਜਾਣਾ ਹੈ, ਅਣਜਾਣਾ। ਅਣਜਾਣੇ ਦਾ ਮਤਲਬ ਪਤਾ ਕੀ ਹੈ? ਅਣਜਾਣ ਹੈ, ਉਹਨੂੰ ਜਾਣਕਾਰੀ ਦੀ ਲੋੜ ਹੈ, ਉਹਨੂੰ ਜਾਣਕਾਰੀ ਤੁਹਾਨੂੰ ਦੇਣੀ ਪਏਗੀ। ਸ਼ਾਇਦ ਭਾਵਾਂ ਉਹ ਕੁਝ ਵੀ ਨਾ ਜਾਣੇ ਪਰ ਜਾਣਕਾਰੀ ਬਹੁਤ ਪ੍ਰਾਪਤ ਕਰ ਲੈ, ਜਾਣਕਾਰੀ ਪ੍ਰਾਪਤ ਕਰ ਲੈਣ ਦੀ ਗੱਲ ਹੋਰ ਹੈ, ਜਾਣ ਲੈਣਾ ਗੱਲ ਹੋਰ ਹੈ। ਹੁਣ ਈਸ਼ਵਰ ਦੀ ਵੀ ਤਾਂ ਜਾਣਕਾਰੀ ਤੁਹਾਨੂੰ ਹੈ ਹੀ, ਕਹਿੰਦੇ ਹੀ ਉਹ ਸਾਰਿਆਂ 'ਚ ਵੱਸਦਾ, ਕਹਿੰਦੇ ਹੀ ਉਹ ਸਭਿਆ ਘੱਟ ਰਾਮ ਬੋਲਦਾ, ਇਹ ਕਹਿੰਦੇ ਹੋ ਈਸ਼ਵਰ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ। ਇਹ ਜਾਣਕਾਰੀ ਵੀ ਹੈ ਕਿ ਪੈਦਾ ਵੀ ਕਰਦਾ ਹੈ, ਪ੍ਰਤਿਪਾਲਣਾ ਵੀ ਕਰਦਾ ਹੈ, ਮਾਰਦਾ ਵੀ ਹੈ, ਇਹ ਵੀ ਜਾਣਕਾਰੀ, ਪਰ ਜਾਣਦੇ ਤਾਂ ਨਹੀਂ। ਇਹ ਵੀ ਜਾਣਕਾਰੀ ਹੈ ਕਿ ਤਮਾਮ ਜੀਵਾਂ ਨੂੰ ਉਹਨਾਂ ਦੇ ਭਾਗਾਂ ਮੁਤਾਬਕ, ਕਰਮਾਂ ਮੁਤਾਬਕ ਸੁੱਖ ਦੁੱਖ ਦਿੰਦਾ, ਪਰ ਮੰਨਦੇ ਹੋ ਇਸ ਗੱਲ ਨੂੰ? ਕਦੇ ਮੰਨਦੇ? ਜਾਣਕਾਰੀ ਮੰਨਣ ਲਈ ਤਿਆਰ ਨਹੀਂ ਹੋ। ਕਹਿੰਦੇ ਸੁੱਖ ਮੈਂ ਆਪ ਪੈਦਾ ਕਰਦਾ ਹਾਂ, ਕਮਾਈ ਮੈਂ ਆਪ ਕਰਦਾ ਹਾਂ, ਦੂਸਰਾ ਨਹੀਂ ਕਰਦਾ। ਜਾਣਕਾਰੀ ਬਹੁਤੀਆਂ ਚੀਜ਼ਾਂ ਦੀ ਮਨੁੱਖ ਨੂੰ ਹੋ ਸਕਦੀ ਹੈ, ਪਰ ਯਾਦ ਰੱਖੋ ਜਾਣਕਾਰੀ ਕਾਫੀ ਨਹੀਂ ਹੈ, ਜਾਣਨਾ ਕਾਫੀ ਹੈ। ਜਾਣਕਾਰੀ ਨਾਲ ਤਾਂ ਕੋਈ ਸੌੜਦਾ ਨਹੀਂ ਹੈ। ਆ ਤੁਸੀਂ ਜਾਣਕਾਰੀ ਪ੍ਰਾਪਤ ਕਰ ਲਓ ਕਿ ਕਿਸੇ ਤਲਾਬ ਵਿੱਚ ਤਰਨਾ ਕਿਵੇਂ ਹੈ, ਪੁਸਤਕਾਂ ਲੈ ਲਓ, ਪੜ੍ਹ ਲਓ, ਮਿਲ ਜਾਏਗਾ ਲਿਟਰੇਚਰ ਕਿ ਇਉਂ ਤਰੀਦਾ ਹੈ, ਜਾਣਕਾਰੀ ਹੋ ਜਾਏਗੀ। ਪਰ ਜਾਣਿਆ ਤਾਂ ਉਦੋਂ ਜਾਏਗਾ ਜਦੋਂ ਤਲਾਬ ਵਿੱਚ ਤਰਨ ਲਈ ਉਤਰੋਗੇ। ਜੇ ਤਾਂ ਤੈਰ ਗਏ ਫਿਰ ਤਾਂ ਤਰਨਾ ਜਾਣਦੇ, ਤੇ ਜੇ ਡੁੱਬ ਗਏ ਫਿਰ ਤਰਨਾ ਨਹੀਂ ਸੀ ਜਾਣਦੇ, ਇਸ ਲਈ ਡੁੱਬ ਗਏ। ਜਾਣਕਾਰੀ ਮਨੁੱਖ ਨੇ ਬਹੁਤ ਪ੍ਰਾਪਤ ਕਰ ਲਈ ਪਰ ਉਹਦੇ ਅਵਜ਼ਾਨੇ ਵਿੱਚ ਜਾਣਿਆ ਕੁਝ ਨਹੀਂ। ਈਸ਼ਵਰ ਦੀ ਜਾਣਕਾਰੀ ਪ੍ਰਾਪਤ ਹੋ ਕੇ ਜਾਣਿਆ ਨਹੀਂ ਜਾਂਦਾ। ਉਹਨੂੰ ਜਾਣਨ ਲਈ ਬਿਲਕੁਲ ਤੁਹਾਨੂੰ ਆਪਣੇ ਜਿੱਥੇ ਖੜੇ ਹੋ ਉੱਥੋਂ ਉਲਟ ਹੋਣਾ ਪਏਗਾ, ਵਿਪਰੀਤ ਜੋ ਅੱਜ ਕਰ ਰਹੇ ਹੋ ਉਸ ਦੇ ਬਿਲਕੁਲ ਵਿਪਰੀਤ ਉਲਟ ਜਦੋਂ ਕਰੋਗੇ ਤਾਂ ਈਸ਼ਵਰ ਪ੍ਰਾਪਤ ਹੋਏਗਾ। ਅੱਜ ਰੱਜ ਕੇ ਖਾਂਦੇ ਹੋ ਪਰ ਫਿਰ ਰੱਜ ਕੇ ਨਹੀਂ ਖਾਇਆ ਜਾਂਦਾ। ਉਨੀ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵਾ ਚੜ੍ਹਾ ਸਵਾਇਆ, ਵਡਿਆਈ ਵੱਡਾ ਪਾਇਆ। ਅੱਜ ਰੱਜ ਕੇ ਸੌਂਦੇ ਹੋ, ਰੱਜ ਕੇ ਸੁੱਤਾ ਵੀ ਨਹੀਂ ਜਾਂਦਾ। ਕਬੀਰ ਜੀ ਈਸ਼ਵਰ ਨੂੰ ਪ੍ਰਾਪਤ ਕਰਨ ਲਈ ਬਹੁਤ ਸਮਾਂ ਜਾਗਦੇ ਸਨ। ਉਹਨਾਂ ਨੇ ਬਾਣੀ 'ਚ ਐਸੇ ਬਚਨ ਕਹੇ, ਅੱਕ ਗਏ, ਕਹਿਣ ਲੱਗੇ, ਜਿਹਨੂੰ ਕਿਸ ਜਾਣਿਓ ਨਹੀਂ, ਤਿੰਨ ਸੁੱਖ ਰਹਿਣ ਵਿਹਾਏ, ਜਿਨ੍ਹਾਂ ਨੇ ਕਹਿੰਦੇ ਕੁਝ ਨਹੀਂ ਜਾਣਿਆ ਉਹਨਾਂ ਦੀ ਰਾਤ ਸੁੱਖ ਨਾਲ ਬੀਤਦੀ ਹੈ, ਕਿਉਂਕਿ ਆਰਾਮ ਨਾਲ ਸੌਂ ਜਾਂਦੇ, ਭੋਜਨ ਪਾਓ ਆਰਾਮ ਨਾਲ ਸੌਂ ਜਾਓ, ਕੋਈ ਮਤਲਬ ਨਹੀਂ, ਰੱਬ ਨੂੰ ਜਾਣਨ ਦੀ ਲੋੜ ਵੀ ਨਹੀਂ, ਆਰਾਮ ਚਾਹੀਦਾ ਨਹੀਂ। ਕਬੀਰ ਜੀ ਕਹਿੰਦੇ, ਹਮੋ ਜੋ ਬੂਝਾ ਬੂਝਣ ਬੂਝਾ ਬੂਝਣਾ ਪੂਰੀ ਪਰੀ ਬਲਾਏ, ਕਹਿਣ ਲੱਗੇ ਅਸੀਂ ਕੀ ਬੁੱਝ ਲਿਆ ਕੀ ਜਾਣ ਲਿਆ, ਬਲਾ ਗੱਲ ਪੈ ਗਈ, ਹੁਣ ਨਾ ਸਹਿ ਸਕਦੇ ਹਾਂ ਨਾ ਕਿਤੇ ਟਿਕ ਸਕਦੇ, ਨਾ ਦੁਨੀਆਂ ਨੂੰ ਦੱਸੇ ਬਿਨਾਂ ਰਹਿ ਸਕਦੇ ਹਾਂ, ਨਾ ਦੁਨੀਆਂ ਮੰਨਣ ਲਈ ਤਿਆਰ ਹੈ। ਕਹਿਣ ਲੱਗੇ ਅਸੀਂ ਬਲਾ ਗੱਲ ਪਾ ਲਈ ਉਸਨੂੰ ਜਾਣ ਕੇ। ਯਾਦ ਰੱਖਿਓ, ਜਾਣਨਾ ਤੇ ਜਾਣਕਾਰੀ ਇਸ ਵਿੱਚ ਅੰਤਰ ਹੈ। ਜਦੋਂ ਜਾਣ ਜਾਓਗੇ ਉਦੋਂ ਉਹ ਜਾਣਨਾ ਤੁਹਾਡਾ ਹੋਵੇਗਾ। ਅੱਜ ਜੋ ਜਾਣਕਾਰੀ ਹੈ ਇਹ ਹੁਦਾਰ ਹੈ, ਇਹ ਤੁਹਾਡੀ ਨਹੀਂ। ਔਰ ਈਸ਼ਵਰ ਦੀ ਪ੍ਰਾਪਤੀ ਲਈ ਤਾਂ ਐਸਾ ਹੈ ਵੀ ਨਹੀਂ ਕਿ ਰਸਤਾ ਕੋਈ ਪੱਧਰਾ ਹੈ ਉਸ ਰਸਤੇ 'ਤੇ ਤੁਰੇ ਜਾਓ ਤਾਂ ਮਿਲ ਸਕਦਾ ਹੈ। ਹਾਂ, ਭਾਈ ਸਾਹਿਬ ਜੀ ਨੇ ਬਚਨ ਕਹਿੰਦੇ ਗੁਰਮਤ ਗਾਡੀ ਰਾਹ ਚਲਾਇਆ, ਪਰ ਗੁਰਮਤ ਤੇ ਗਾਡੀ ਰਾਹ ਤੇ ਕੋਈ ਤੁਰੇਗਾ ਤਾਂ ਹੀ ਤਾਂ ਮਿਲੇਗਾ ਨਾ, ਤਾਂ ਹੀ ਤਾਂ ਮੰਜ਼ਿਲ 'ਤੇ ਪਹੁੰਚੇਗਾ। ਗੁਰਮਤ ਗਾਡੀ ਰਾਹ ਤਾਂ ਹੈ, ਪਰ ਗੁਰਮਤ ਵਿੱਚ ਵਿਚਰਦਿਆਂ ਵਿਚਰਨ ਵਾਲੇ ਵੀ ਤਾਂ ਤੁਸੀਂ ਹੋ। ਜੇ ਭੋਜਨ ਵਰਤਾਨ ਦੀ ਸੇਵਾ ਕਰਦੇ ਹੋ ਲੰਗਰ ਵਿੱਚ ਤੇ ਦੇ ਰਹੇ ਹੋ, ਸਭ ਨੂੰ ਵੰਡ ਰਹੇ ਹੋ, ਨਿਗਾਹ ਪੈਂਦਾ ਮੇਰਾ ਮਿੱਤਰ ਆਇਆ, ਫਿਰ ਪ੍ਰਸ਼ਾਦਾ ਲੱਭਦੇ ਗਰਮ ਕੱਢ ਕੇ ਦਿਓ ਇਸ, ਤਾਂ ਗੁਰਮਤ ਦੇ ਗਾਡੀ ਰਾਹ ਤੋਂ ਉੱਖੜ ਗਏ, ਨਹੀਂ ਜਾ ਪਾਉਂਦੇ ਕਿਉਂਕਿ ਮਨ ਵਿੱਚ ਦਵੈਤ ਆ ਗਈ, ਦੂਜੇ ਨੇ ਆ ਕੇ ਜਗ੍ਹਾ ਮੰਨ ਲਈ, ਇੱਕ ਨਾਲੋਂ ਸੰਬੰਧ ਟੁੱਟ ਗਿਆ। ਸੇਵਾ ਕਰਦੇ ਹੋ, ਬਰਤਨ ਮੰਗ ਰਹੇ ਸੀ, ਕੋਈ ਉਹ ਆ ਗਿਆ ਜਿਸ ਨਾਲ ਬਣਦੀ ਨਹੀਂ ਹੈ, ਉਹਨੇ ਵੀ ਆ ਕੇ ਬਰਤਨ ਮਾਂਜਣੇ ਸ਼ੁਰੂ ਕਰ ਦਿੱਤੇ, ਤੁਸੀਂ ਉੱਠ ਕੇ ਚਲੇ ਗਏ ਤਾਂ ਗੁਰਮਤ ਦੇ ਗਾਡੀ ਰਾਹ ਤੋਂ ਉਖੜ ਗਏ, ਨਹੀਂ ਚੱਲ ਪਾਓ। ਖਰਾ ਕਠਿਨ ਹੈ ਗੁਰਮਤ ਦੇ ਗਾਡੀ ਰਾਹ ਤੇ ਚੱਲਣ ਲਈ ਵੀ ਤਾਂ ਸੋਚਣਾ ਪਏਗਾ ਬਹੁਤ ਕੁਝ, ਐਸੇ ਤਾਂ ਨਹੀਂ ਚੱਲ ਪਾਓਗੇ ਕਿ ਅੱਖਾਂ ਬੰਦ ਕਰੋ ਤੇ ਚਲੇ ਜਾਓ ਗਾਡੀ ਰਾਹ ਦੱਸ, ਨਹੀਂ। ਰਾਹ ਬੇਸ਼ੱਕ ਜੀ ਟੀ ਰੋਡ ਵੀ ਹੋਵੇ ਪਰ ਗੱਡੀ ਚਲਾਉਣ ਲੱਗਿਆਂ ਅੱਗੇ ਤਾਂ ਦੇਖਣਾ ਪਏਗਾ ਨਾ, ਧਿਆਨ ਉੱਧਰ ਰੱਖਣਾ ਪਏਗਾ ਕਿ ਮੈਂ ਜਾ ਰਿਹਾ ਹਾਂ, ਭਾਵੇਂ ਕਿਤਨੀ ਵਧੀਆ ਸੜਕ ਕਿਉਂ ਨਾ ਹੋਵੇ, ਧਿਆਨ ਇੱਧਰ ਉੱਧਰ ਹੋਇਆ ਕਿ ਐਕਸੀਡੈਂਟ ਹੋ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਇਹ ਗੱਲ ਕਹਿੰਦੇ ਨੇ ਕਿ ਇਹ ਜੋ ਮਨੁੱਖ ਹੈ ਇਹ ਅਭਿਮਾਨੀ ਤਾਂ ਬਹੁਤ ਹੈ, ਇਹਦੇ ਪਾਸ ਜਾਣਕਾਰੀ ਤਾਂ ਬਹੁਤ ਹੈ, ਉਸ ਜਾਣਕਾਰੀ ਦਾ ਮਾਣ ਵੀ ਬਹੁਤ ਕਰਦਾ ਹੈ ਕਿ ਮੈਂ ਜਾਣਦਾ ਹਾਂ, ਮੈਨੂੰ ਪਤਾ ਹੈ, ਮੈਂ ਸਭ ਜਾਣਦਾ, ਦੁਨੀਆਂ 'ਤੇ ਕੋਈ ਐਸਾ ਨਹੀਂ ਜੋ ਮੇਰੇ ਬਰਾਬਰ ਹੋਵੇ। ਪਰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਇਹ ਜਾਣਦਾ ਕੁਝ ਨਹੀਂ, ਜਾਣਕਾਰੀ ਬਹੁਤ ਹੈ, ਜਾਣਦਾ ਕੁਝ ਨਹੀਂ। ਔਰ ਇੱਕ ਸ਼ਬਦ ਹੈ ਆਨੰਦ, ਤੁਸੀਂ ਲੋਕ ਜਦੋਂ ਭੋਜਨ ਕਰਦੇ ਹੋ ਡਕਾਰ ਮਾਰਦੇ ਹੋ, ਕਹਿੰਦੇ ਆਨੰਦ ਆ ਗਿਆ, ਕਹਿੰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਆਨੰਦ ਕੇਵਲ ਇਤਨਾ ਹੀ ਹੈ। ਕੋਈ ਮਿੱਤਰ ਨੂੰ ਮਿਲਦਾ ਹੈ ਗੁਲਵੱਕੜੀ ਪਾ ਕੇ, ਕਹਿੰਦਾ ਆਨੰਦ ਆ ਗਿਆ, ਇਤਨਾ ਹੀ ਆਨੰਦ ਹੈ। ਕੋਈ ਚੋਰ ਚੋਰਾਂ ਨੂੰ ਮਿਲ ਜਾਂਦਾ ਉਹ ਵੀ ਕਹਿੰਦਾ ਆਨੰਦ ਆ ਗਿਆ, ਕੋਈ ਜਵਾਰੀਆਂ ਜਵਾਰੀਆਂ ਨੂੰ ਮਿਲੇ ਉਹ ਵੀ ਕਹਿੰਦਾ ਆਨੰਦ ਆ ਗਿਆ, ਇੱਕ ਸ਼ਰਾਬੀ ਸ਼ਰਾਬੀਆਂ ਦੀ ਮਹਿਫਲ 'ਚ ਬੈਠਾ ਉਹ ਵੀ ਇਹੀ ਗੱਲ ਕਹਿ ਰਿਹਾ ਆਨੰਦ ਆ ਗਿਆ, ਚਾਰ ਸਖੀਆਂ ਸਹੇਲੀਆਂ ਇਕੱਠੀਆਂ ਹੋਈਆਂ ਨੇ ਉਹ ਵੀ ਕਹਿੰਦੀਆਂ ਨੇ ਆਨੰਦ ਆ ਗਿਆ, ਕੋਈ ਜੂਆ ਖੇਡਣ ਵਾਲਾ ਉਹ ਵੀ ਕਹਿੰਦਾ ਆਨੰਦ ਆ ਗਿਆ, ਤਮਾਮ ਲੋਕ ਆਨੰਦ ਆ ਗਿਆ ਤਾਂ ਕਹਿ ਰਹੇ ਨੇ, ਪਰ ਕੀ ਆਨੰਦ ਇਤਨਾ ਹੀ ਨਹੀਂ, ਨਹੀਂ ਇਤਨਾ ਨਹੀਂ। ਆਨੰਦ ਦੀ ਅਵਸਥਾ ਸਭ ਤੋਂ ਉੱਚੀ ਹੈ, ਯਾਦ ਰੱਖਿਓ। ਮਿੱਤਰਾਂ ਨੂੰ ਮਿਲੋਗੇ ਕਹਿ ਰਹੇ ਹੋ ਆਨੰਦ ਆ ਗਿਆ, ਪਰ ਜਦੋਂ ਮਿੱਤਰ ਨਾਲੋਂ ਵਿਛੋੜਾ ਪਏਗਾ ਫਿਰ ਆਨੰਦ ਨਹੀਂ ਰਹੇਗਾ। ਪੁੱਤਰ ਜਨਮੇ ਘਰ ਵਿੱਚ ਤੇ ਕਹਿੰਦੇ ਆਨੰਦ ਆ ਗਿਆ, ਪਰ ਜਦੋਂ ਪੁੱਤਰ ਦੀ ਮੌਤ ਹੋਏਗੀ ਫਿਰ ਆਨੰਦ ਨਹੀਂ ਰਹੇਗਾ। ਚੰਗਾ ਧਨ ਪਦਾਰਥ ਮਿਲਦਾ ਹੈ, ਚੰਗੇ ਘਰ ਵਿੱਚ ਰਹਿ ਰਹੇ ਹੋ, ਕਹਿੰਦੇ ਬੜੇ ਆਨੰਦ ਵਿੱਚ ਵਿਚਰਦੇ ਨੇ, ਪਰ ਜੇ ਸਭ ਕੁਝ ਛੁੱਟ ਜਾਏ ਤਾਂ ਫਿਰ ਆਨੰਦ ਨਹੀਂ ਰਹੇਗਾ। ਜਿਸ ਨੂੰ ਤੁਸੀਂ ਆਨੰਦ ਕਹਿੰਦੇ ਹੋ ਉਹ ਆਨੰਦ ਆਨੰਦ ਨਹੀਂ ਹੈ, ਆਨੰਦ ਤਾਂ ਉਹ ਹੈ ਜੋ ਕਦੇ ਤਬਦੀਲ ਨਹੀਂ ਹੁੰਦਾ, ਬਦਲਦਾ ਨਹੀਂ। ਉਹ ਆਨੰਦ ਬੇਸ਼ੱਕ ਹਾਰੇ ਦੇ ਦੰਦਿਆਂ ਨਾਲ ਚਿਰ ਜਾਏ ਫਿਰ ਵੀ ਖਤਮ ਨਹੀਂ ਹੁੰਦਾ, ਚਰਖੜੀ 'ਤੇ ਚੜ ਜਾਏ ਫਿਰ ਵੀ ਖਤਮ ਨਹੀਂ ਹੁੰਦਾ, ਬੰਦ ਬੰਦ ਕੱਟਿਆ ਜਾਏ ਫਿਰ ਵੀ ਖਤਮ ਨਹੀਂ ਹੁੰਦਾ, ਦੇਗ ਵਿੱਚ ਉਬਲ ਜਾਏ ਫਿਰ ਵੀ ਖਤਮ ਨਹੀਂ ਹੁੰਦਾ, ਤੱਤੀ ਤਵੀ 'ਤੇ ਬੈਠ ਜਾਏ ਫਿਰ ਵੀ ਖਤਮ ਨਹੀਂ ਹੁੰਦਾ, ਖੋਪਰੀ ਲੱਤ ਜਾਏ ਫਿਰ ਵੀ ਖਤਮ ਨਹੀਂ ਹੁੰਦਾ। ਬੇਸ਼ੱਕ ਬੱਚੇ ਨੂੰ ਪਕੜ ਕੇ ਮਾਂ ਦੇ ਸਾਹਮਣੇ ਉੱਪਰ ਚਲਾ ਕੇ ਥੱਲੇ ਨੇਜਾ ਕਰ ਦਿੱਤਾ ਜਾਏ, ਉਹ ਆਨੰਦ ਫਿਰ ਵੀ ਖਤਮ ਨਹੀਂ ਹੁੰਦਾ। ਉਹ ਮਾਂ ਇਹ ਕਹਿ ਸਕੇ ਦੇਖ ਕੇ ਕਿ ਤੇਰਾ ਕੀ ਆ ਮਿੱਠਾ ਲੱਗ ਹੈ, ਸਮਝੋ ਕਿ ਮਾਂ ਪਾਸ ਆਨੰਦ ਹੈ। ਅਤੇ ਜੇ ਮਾਂ ਠੀਕ ਚਿਹਾੜਾ ਪਾ ਦੇਵੇ ਮਾਂ ਪਾਸ ਕੋਈ ਆਨੰਦ ਨਹੀਂ। ਇਸ ਨੂੰ ਸਮਝਣਾ ਪੈਣਾ। ਗੁਰਬਾਣੀ ਨਿਤਾ ਪ੍ਰਤੀ ਪੜ੍ਹਦੇ ਨੇ ਨਾ, ਮੈਂ ਆਪ ਜੀ ਨੂੰ ਇਹ ਗੱਲ ਕਹਿੰਦਾ ਹਮੇਸ਼ਾ ਕਿ ਨਿਤ ਪੜ੍ਹਨ ਨਾਲ ਜੇ ਮਨ ਵਿੱਚ ਕੁਝ ਵਸਿਆ ਨਹੀਂ ਤਾਂ ਪੜ੍ਹਨ ਦਾ ਲਾਭ ਕੀ ਹੋਇਆ। ਪੜ੍ਹੋ, ਸੁਣੋ, ਸੁਣ ਉਪਦੇਸ਼ ਹਿਰਦੇ ਬਸਾਵੋ, ਜੋ ਸੁਣਿਆ ਹੈ ਉਹਨੂੰ ਆਪਣੇ ਅੰਦਰ ਜਗ੍ਹਾ ਦਿਓ। ਜਦੋਂ ਅੰਦਰ ਜਗ੍ਹਾ ਦਿਓਗੇ ਫਿਰ ਮਨ ਇੱਛੇ ਨਾਨਕ ਫਲ ਪਾਵੋ, ਜੋ ਮਨ ਵਿੱਚ ਚਾਹੋਗੇ ਉਹ ਮਿਲ ਜਾਏਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਇਸ ਪਰਮਾਰਥ ਦੇ ਰਸਤੇ ਤੇ ਅਸੀਂ ਅਣਜਾਣੇ ਹਾਂ, ਅਣਜਾਣ। ਸਾਨੂੰ ਇਸ ਪਰਮਾਰਥ ਦੇ ਰਸਤੇ ਦੀ ਸੋਝੀ ਨਹੀਂ। ਐਸਾ ਨਹੀਂ ਕਿ ਸਤਿਗੁਰੂ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਅਣਜਾਣੇ, ਉਹ ਆਪਣੇ ਆਪ ਨੂੰ ਵੀ ਬਾਣੀ ਚ ਕਹਿ ਰਹੇ ਨੇ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਅਣਜਾਣੇ। ਧੰਨ ਧੰਨ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਪੀਏ ਸਿਆਣੇ। ਐ ਪ੍ਰਭੂ, ਐ ਮੇਰੇ ਰਾਮ, ਅਸੀਂ ਤੇਰੇ ਅਣਜਾਣ ਬੱਚੇ। ਗੁਰੂ ਧੰਨ ਹੈ ਜਿਸ ਨੇ ਸਾਨੂੰ ਸਿਕਸ਼ਾ ਦਿੱਤੀ ਤੇ ਸਿਆਣੇ ਬਣਾ ਲਏ। ਅੱਜ ਅਸੀਂ ਅਣਜਾਣ, ਸਮਝਦਾਰ ਨਹੀਂ। ਅਸੀਂ ਅਗਰ ਸਮਝਦਾਰ ਹੋਈਏ ਤੇ ਜੋ ਸਾਰ ਹੈ ਉਸ ਨਾਲ ਜੁੜੀਏ, ਅਸਾਰ ਨਾਲ ਕਿਉਂ ਜੁੜੀਏ? ਜੋ ਸਾਡੇ ਲਈ ਜ਼ਰੂਰੀ ਹੈ ਉਸ ਨਾਲ ਜੁੜਿਆ ਜਾਏ, ਜੋ ਸਾਡੇ ਲਈ ਜ਼ਰੂਰੀ ਨਹੀਂ ਉਸ ਨਾਲ ਕਿਉਂ ਜੁੜਿਆ ਜਾਏ? ਅਸੀਂ ਸੋਚਦੇ ਧਨ ਸਾਡੇ ਲਈ ਜ਼ਰੂਰੀ ਹੈ, ਪਦਾਰਥ ਸਾਡੇ ਲਈ ਜ਼ਰੂਰੀ ਨੇ, ਪੁੱਤਰ ਧੀਆਂ ਸਾਡੇ ਲਈ ਜ਼ਰੂਰੀ ਨੇ, ਮਕਾਨ ਸਾਡੇ ਲਈ ਜ਼ਰੂਰੀ ਹੈ, ਕਾਰਾਂ ਜ਼ਰੂਰੀ ਨੇ। ਪਰ ਵਿਚਾਰੋ ਕਿ ਇਹ ਸਭ ਜ਼ਰੂਰੀ ਹੈ ਕਿ ਈਸ਼ਵਰ ਦਾ ਨਾਮ ਸਾਡੇ ਲਈ ਜ਼ਰੂਰੀ ਹੈ? ਇਹਨਾਂ ਚੀਜ਼ਾਂ ਵਿੱਚ ਪੈ ਕੇ ਰੱਬ ਭੁੱਲ ਜਾਏਗਾ, ਫਿਰ ਦੁਨੀਆਂ ਵਿੱਚ ਵਾਰ ਵਾਰ ਆਓਗੇ। ਈਸ਼ਵਰ ਦਾ ਨਾਮ ਜਪਣ ਨਾਲ ਜਨਮ ਮਰਨ ਦੇ ਚੱਕਰ ਕੱਟੇ ਜਾਣਗੇ, ਫਿਰ ਫੈਸਲਾ ਕਰ ਲਓ ਕੀ ਜ਼ਰੂਰੀ ਹੈ। ਨਾਮ ਜ਼ਰੂਰੀ ਹੈ ਤਾਂ ਉਸ ਨਾਲ ਜੁੜੋ, ਅਤੇ ਧਨ ਪਦਾਰਥ ਜ਼ਰੂਰੀ ਸਮਝਦੇ ਹੋ ਫਿਰ ਉਸ ਨਾਲ ਜੁੜੋ। ਜੇ ਜਨਮਾਂ ਜਨਮਾਂਤਰਾਂ ਦੇ ਚੱਕਰਾਂ ਵਿੱਚ ਪੈਣਾ ਚਾਹੁੰਦੇ ਹੋ ਫਿਰ ਜੁੜੋ ਧਨ ਨਾਲ, ਜੁੜੋ ਪੁੱਤਰਾਂ ਨਾਲ, ਜੁੜੋ ਮਾਇਆ ਨਾਲ, ਜੁੜੋ ਸੰਸਾਰ ਨਾਲ। ਮਿਲ ਜਾਣਗੇ ਜਨਮ ਜਨਮਾਂਤਰ ਦੇ ਚੱਕਰ, ਅਤੇ ਜੇ ਸਭ ਕੁਝ ਮਿਟਾਉਣਾ ਚਾਹੁੰਦੇ ਫਿਰ ਨਿਰੰਕਾਰ ਨਾਲ ਜੁੜੋ। ਜਦੋਂ ਉਸ ਨਾਲ ਜੁੜੋ ਤਾਂ ਸਭ ਮਿਟ ਜਾਏਗਾ, ਲੇਖੇ ਪਾਠ ਜਾਣਗੇ। ਬਾਣੀ ਨੇ ਐਸੇ ਬਚਨ ਕਹੇ, ਫਿਰ ਲੇਖਾ ਕੋਈ ਨਹੀਂ ਹੋਏਗਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਉਹਨਾਂ ਦਾ ਲੇਖਾ ਮੁੱਕ ਜਾਏਗਾ ਜੋ ਨਿਰੰਕ ਗੁਰੂ ਨਾਲ ਜੁੜ ਗਏ, ਗੁਰੂ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਨਿਰੰਕਾਰ ਨਾਲ ਜੋੜ ਦਿੱਤਾ। ਧੰਨ ਗੁਰੂ ਪਾਤਸ਼ਾਹ ਦੀ ਸਿਕਸ਼ਾ ਲੈਣ ਲਈ, ਸਿਆਣੇ ਬਣਨ ਲਈ ਸਿਕਸ਼ਾ ਲੈਣੀ। ਇਹਦਾ ਮਤਲਬ ਅਸੀਂ ਸਿਆਣੇ ਨਹੀਂ ਤਾਂ ਹੀ ਸਿਕਸ਼ਾ ਦੀ ਲੋੜ। ਜੇ ਆਪਣੇ ਆਪ ਨੂੰ ਸਿਆਣਾ ਸਮਝਦੇ ਹੋ ਫਿਰ ਕਿਸੇ ਸਿਕਸ਼ਾ ਦੀ ਲੋੜ ਨਹੀਂ। ਜੇ ਸਮਝਦੇ ਹੋ ਮੈਂ ਔਗਣ ਆ ਰਿਹਾ ਹਾਂ, ਮੇਰੇ ਤੇ ਗੁਨਾਹ ਨੇ, ਮੈਂ ਉਹਨਾਂ ਔਗਣਾਂ ਨੂੰ ਮਿਟਣਾ ਹੈ, ਮੈਂ ਅਣਜਾਣ ਹਾਂ, ਮੈਨੂੰ ਕੋਈ ਪਤਾ ਨਹੀਂ, ਫਿਰ ਸਿਕਸ਼ਾ ਦੀ ਲੋੜ ਹੈ। ਪਹਿਲਾਂ ਆਪਣੇ ਆਪ ਮਨ ਵਿੱਚ ਫੈਸਲਾ ਕਰੋ ਕਿ ਕੀ ਮੈਨੂੰ ਗੁਰੂ ਦੀ ਸਿਕਸ਼ਾ ਦੀ ਲੋੜ ਹੈ ਜਾਂ ਨਹੀਂ। ਜੇ ਤਾਂ ਸਿਕਸ਼ਾ ਦੀ ਲੋੜ ਹੈ ਤਾਂ ਗੁਰੂ ਨਾਲ ਸਾਂਝ ਪਾਓ, ਜੇ ਸਿਕਸ਼ਾ ਦੀ ਲੋੜ ਨਹੀਂ ਤਾਂ ਗੁਰੂ ਨਾਲ ਸਾਂਝ ਤੋੜ ਲਓ, ਫਿਰ ਤਾਂ ਮਤਲਬ ਹੀ ਕੋਈ ਨਹੀਂ। ਲੋੜ ਹੈ ਸਿਕਸ਼ਾ ਦੀ, ਬੇਸ਼ੱਕ ਤੁਸੀਂ ਅਣਜਾਣ ਕੋਨੇ ਵਿੱਚ ਇਹ ਗੱਲ ਕਹੀ ਜਾਓ ਕੋਈ ਲੋੜ ਨਹੀਂ, ਅਸੀਂ ਬੜੇ ਸਿਆਣੇ ਹਾਂ। ਪਰ ਯਾਦ ਰੱਖਿਓ ਤੁਹਾਡੇ ਇੰਨੇ ਕੁਝ ਕਹਿਣ ਨਾਲ ਫਿਰ ਫਰਕ ਨਹੀਂ ਪੈਣਾ। ਤੁਹਾਨੂੰ ਸਿਕਸ਼ਾ ਦੀ ਲੋੜ ਹੈ ਕਿਉਂਕਿ ਤੁਸੀਂ ਆਸਾਰ ਇਕੱਠਾ ਕਰ ਰਹੇ ਹੋ। ਬਾਣੀ ਨੇ ਐਸੇ ਬਚਨ ਕਹੇ ਨੇ, ਜੀਵ ਲੋਕ ਅਵਗੁਣਾ ਕੀ ਬੰਨਾ ਗਾਂਠੜੀ, ਗੁਣ ਨਾ ਵਿਹਾਜਿਆ ਕੋਏ, ਗੁਣ ਕਾ ਗਾਹਕ ਨਾਨਕਾ, ਬਿਰਲਾ ਕੋਈ ਹੋਏ। ਲੋਕ ਔਗਣਾਂ ਦੀਆਂ ਗੰਢਾਂ ਬੰਨਦੇ ਨੇ, ਗੁਣ ਇਕੱਠਾ ਨਹੀਂ ਕਰਦੇ। ਔਗਣਾਂ ਦੀਆਂ ਗੰਢਾਂ ਜਦੋਂ ਬੰਨ ਕੇ ਸੰਸਾਰ ਤੋਂ ਜਾਓਗੇ, ਯਾਦ ਰੱਖਿਓ ਪਰਾਇਆ ਬੋਝਾ ਹਰ ਬੰਦਾ ਚੁੱਕਦਾ ਹੈ। ਤੇ ਜੇ ਅਸੀਂ ਦੋ ਜਣੇ ਚਾਰ ਜਣੇ ਜਾ ਰਹੇ, ਮੇਰੇ ਪਾਸ ਵੀ ਬੋਝ ਹੈ, ਤੁਹਾਡੇ ਪਾਸ ਵੀ ਹੈ। ਜੇ ਭਲਾ ਮੈਂ ਆਪਣਾ ਬੋਝ ਕਹਾਂ ਤੁਹਾਨੂੰ ਕਿ ਤੁਸੀਂ ਚੁੱਕ ਲਓ ਭਾਈ, ਤੁਹਾਡੇ ਪਾਸ ਆਪਣਾ ਬੋਝ ਵੀ ਹੈ, ਦੋ ਬੰਦਿਆਂ ਦਾ ਬੋਝ ਤੁਸੀਂ ਚੁੱਕ ਸਕਦੇ ਹੋ, ਥੱਕ ਜਾਓਗੇ, ਟੁੱਟ ਜਾਓਗੇ, ਹਾਰ ਜਾਓਗੇ, ਨਹੀਂ ਮੰਜ਼ਿਲ ਤੇ ਪਹੁੰਚ ਪਾਓਗੇ ਕਿਉਂਕਿ ਦੁੱਗਣਾ ਬੋਝ ਹੋ ਗਿਆ। ਪਰ ਇਹ ਮਨੁੱਖ ਤਾਂ ਐਸਾ ਹੈ, ਕਈਆਂ ਕਈਆਂ ਦਾ ਬੋਝ ਚੁੱਕ ਕੇ ਤੁਰੇ ਫਿਰਦਾ। ਬਾਣੀ ਨੇ ਐਸੇ ਬਚਨ ਕਹੇ ਨੇ, ਭਾਰ ਪਰਾਈ ਸਿਰ ਚੜ੍ਹੈ, ਚੱਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੈ, ਆਗੈ ਅਵ ਖਟ ਖਾਟ। ਕਹਿਣ ਲੱਗੇ ਪਰਾਇਆ ਭਾਰ ਚੁੱਕ ਕੇ ਰਸਤੇ ਤੇ ਚੱਲਣਾ ਚਾਹੁੰਦਾ ਹੈ, ਇਹਦੇ ਪਾਸ ਆਪਣਾ ਭਾਰ ਵੀ ਤਾਂ ਹੈ ਨਾ, ਪਰ ਇਹ ਦੂਸਰਿਆਂ ਦਾ ਭਾਰ ਚੁੱਕਦਾ ਹੈ। ਯਾਦ ਰੱਖੋ, ਬਾਣੀ ਨੇ ਬਚਨ ਕਹੇ ਨੇ, ਨਿੰਦਾ ਕਰਨ ਵਾਲੇ ਲੋਕ ਦੂਸਰੇ ਦਾ ਭਾਰ ਚੁੱਕਦੇ, ਅਣ ਹੁੰਦਾ ਭਾਰ ਨਿੰਦਕ ਸਿਰ ਥਰਾ, ਉਹ ਦੂਸਰੇ ਦਾ ਭਾਰ ਚੁੱਕੇ ਜਾਂਦੇ ਨੇ। ਫਲਾਣਾ ਮਾੜਾ, ਫਲਾਣਾ ਕਾਮੀ ਹੈ, ਫਲਾਣਾ ਕ੍ਰੋਧੀ ਹੈ, ਕਾਮੀ ਹੈ, ਫਲਾਣਾ ਕ੍ਰੋਧੀ ਹੈ, ਫਲਾਣਾ ਗੁਰੂ ਘਰ ਨਹੀਂ ਜਾਂਦਾ, ਜਾ ਕੇ ਸੇਵਾ ਨਹੀਂ ਕਰਦਾ, ਮੈਂ ਨਹੀਂ ਜਾਂਦਾ। ਇਹਨੂੰ ਇਹ ਪੁੱਛੇ ਕਿ ਨਹੀਂ ਜਾਂਦਾ ਤਾਂ ਤੈਨੂੰ ਕੀ ਦੁੱਖ ਭਾਈ, ਜੇ ਉਹ ਨਹੀਂ ਸੇਵਾ ਕਰਦਾ ਤਾਂ ਤੈਨੂੰ ਕੀ ਦੁੱਖ, ਜੇ ਉਹ ਕਾਮੀ ਹੈ ਤਾਂ ਤੈਨੂੰ ਕੀ ਦੁੱਖ, ਜੇ ਉਹ ਕ੍ਰੋਧੀ ਲੋਭੀ ਹੰਕਾਰੀ ਹੈ ਤਾਂ ਤੈਨੂੰ ਕੀ ਦੁੱਖ। ਤੂੰ ਆਪਣੇ ਆਪ ਨੂੰ ਵੇਖ ਕਿ ਤੂੰ ਤਾਂ ਕਾਮੀ ਨਹੀਂ, ਕਿ ਤੂੰ ਤਾਂ ਕ੍ਰੋਧੀ ਨਹੀਂ, ਕਿ ਤੂੰ ਤਾਂ ਨਿੰਦਕ ਨਹੀਂ, ਕਿ ਤੂੰ ਸੇਵਾਦਾਰ ਹੈ, ਕਿ ਤੇਰੇ ਅੰਦਰ ਨਾਮ ਹੈ, ਕਿ ਬਾਣੀ ਨਾਲ ਜੁੜਿਆ ਹੈ। ਤੂੰ ਆਪਣੇ ਆਪ ਨੂੰ ਸੰਭਾਲ। ਬੁੱਲੇ ਸ਼ਾਹ ਨੇ ਐਸੇ ਬਚਨ ਕਹੇ ਨੇ, ਕਹਿੰਦੇ ਚੋਰ ਬੜੇ ਫਿਰਦੇ ਨੇ ਪਰ ਗਠੜੀ ਆਪਣੀ ਸੰਭਾਲ, ਤੈਨੂੰ ਚੋਰ ਨਾ ਕੀ। ਜਦੋਂ ਤੂੰ ਆਪਣੀ ਗਠੜੀ ਸਾਂਭ ਕੇ ਰੱਖੇਗਾ, ਚੋਰ ਪੈ ਫਿਰਦੇ ਨੇ, ਤੇਰੀ ਗਠੜੀ ਤਾਂ ਸਲਾਮਤ ਰਹੇਗੀ ਨਾ, ਚੁੱਕੀਆਂ ਤਾਂ ਉਹਨਾਂ ਦੀਆਂ ਜਾਣਗੀਆਂ ਜਿਹੜੇ ਸੰਭਾਲ ਕੇ ਨਹੀਂ ਰੱਖਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਨਿਰੰਕਾਰ ਨਾਲ ਜੋੜਨ ਲਈ ਫਾਲਤੂ ਬੋਝ ਨਾ ਚੁੱਕੋ, ਕਿਸੇ ਵੱਲ ਨਾ ਦੇਖੋ ਕੀ ਕਰ ਰਿਹਾ, ਕੇਵਲ ਆਪਣੇ ਆਪ ਨੂੰ ਸਵਾਰਨ ਲਈ, ਰੱਬ ਨਾਲ ਜੁੜਨ ਲਈ ਆਪਾਂ ਸਵਾਰਨਾ ਪਏਗਾ। ਆਪਣੇ ਆਪਾਂ ਸਵਾਰਨ ਲਈ ਦੂਸਰੇ 'ਤੇ ਦਇਆ ਕਰ ਸਕਦੇ ਹੋ, ਅਗਰ ਨਹੀਂ ਚੰਗਾ ਲੱਗਦਾ ਉਹਦੇ ਲਈ ਅਰਦਾਸ ਕਰਦੇ ਹੋ। ਮਹਾਂਪੁਰਸ਼ ਸਾਡੇ ਹਿੰਦੁਸਤਾਨ ਵਿੱਚ, ਉਹਨਾਂ ਦੇ ਡੇਰੇ ਦੇ ਵਿੱਚੋਂ ਕੋਈ ਭਾਂਡੇ ਚੁੱਕ ਕੇ ਲੈ ਗਏ, ਭਾਂਡੇ ਚੁੱਕ ਕੇ ਲੈ ਗਿਆ, ਆਏ ਦੂਜੇ ਦਿਨ ਸੇਵਾਦਾਰ, ਭਾਂਡੇ ਚੁੱਕੇ ਗਏ, ਕੋਈ ਲੈ ਗਿਆ ਚੋਰੀ ਕਰਕੇ ਲੈ ਗਿਆ, ਕੋਈ ਦੋਸਤ ਲੈ ਗਿਆ, ਬੜੇ ਭੈੜੇ ਬੱਚੇ ਉਹਨਾਂ ਕਹੇ। ਮਹਾਂਪੁਰਸ਼ ਕਹਿਣ ਲੱਗੇ, ਪਿਆਰਿਓ ਆਓ ਆਪਾਂ ਸਾਰੇ ਗੁਰੂ ਸਾਹਿਬ ਦੇ ਪਾਸ ਚੱਲੀਏ, ਉਹਦੇ ਲਈ ਅਰਦਾਸ ਕਰੀਏ, ਗੁਰੂ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਉਸਨੂੰ ਇੰਨਾ ਧਨ ਪਦਾਰਥ ਦੇ ਕਿ ਉਹ ਤੇਰੇ ਘਰ ਵਿੱਚ ਦੇਣ ਜੋਗਾ ਬਣ ਜਾਏ, ਚੁੱਕਣ ਜੋਗਾ ਨਾ ਰਹੇ। ਉਹਨੇ ਤਾਂ ਹੀ ਚੁੱਕੇ ਨੇ ਜੇ ਉਸ ਦੀ ਲੋੜ ਹੈ। ਗੁਰੂ ਅੱਗੇ ਉਹਦੇ 'ਤੇ ਦਇਆ ਕਰਕੇ ਅਰਦਾਸ ਕਰੋ ਕਿ ਉਹਨੂੰ ਉਹ ਇੰਨਾ ਦੇਵੇ ਕਿ ਉਹ ਗੁਰੂ ਘਰ ਵਿੱਚ ਲਿਆ ਕੇ ਅਰਦਾਸ ਕਰਾਵੇ। ਉਹ ਗੁਰੂ ਘਰ ਦੀ ਵਸਤੂ ਚੁੱਕੇ ਨਹੀਂ, ਇਹ ਸਤਿਪੁਰਸ਼ਾਂ ਦੀ ਸੋਚ ਹੈ। ਸਾਡੀ ਸੋਚ ਨਾਲ ਤਾਂ ਅਸੀਂ ਗਾਲਾਂ ਦੇਵਾਂਗੇ, ਨਿੰਦਾ ਕਰਾਂਗੇ, ਝੂਠਾ ਕਵਾਂਗੇ, ਪੈੜਾ ਕਵਾਂਗੇ, ਜੇ ਕਦੇ ਪਕੜਿਆ ਜਾਏ ਤਾਂ ਮਾਰਾਂਗੇ, ਅਰਦਾਸ ਤਾਂ ਨਹੀਂ ਕਰਾਂਗੇ। ਜਦੋਂ ਅਸੀਂ ਉਹਦੇ ਨਾਲ ਦੁਰਵਿਵਹਾਰ ਕਰਾਂਗੇ, ਉਹ ਸਾਡਾ ਕਰਮ ਬਣ ਜਾਏਗਾ, ਜਿਸ ਦੀ ਸਾਨੂੰ ਸਜ਼ਾ ਮਿਲੇਗੀ। ਜੇ ਅਸੀਂ ਜਿੱਥੇ ਜਾਏ ਬਹੀਏ, ਭਲਾ ਕਹੀਏ, ਝੋਲ ਅੰਮ੍ਰਿਤ ਪੀ ਜਾਏ, ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈ ਜਾਏ, ਜੇ ਅਸੀਂ ਉਸ ਲਈ ਅਰਦਾਸ ਕਰਾਂਗੇ ਤਾਂ ਉਹ ਵੀ ਸਾਡੀ ਦਰਗਾਹ ਵਿੱਚ ਲਿਖੀ ਜਾਏਗੀ ਕਿ ਕਿਸੇ ਬੁਰੇ ਲਈ ਇਹਨਾਂ ਅਰਦਾਸ ਕੀਤੀ, ਉਹਦਾ ਭਲਾ ਮੰਗਿਆ। ਜਦੋਂ ਤੁਸੀਂ ਕਿਸੇ ਦਾ ਭਲਾ ਮੰਗੋਗੇ ਤਾਂ ਫਿਰ ਤੁਹਾਡਾ ਵੀ ਭਲਾ ਹੋਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਲਈ ਬਾਣੀ ਵਿੱਚ ਬਚਨ ਕਰਦੇ ਨੇ, ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ। ਇਹ ਗੁਣਾ ਤੋਂ ਰਹਿਤ ਅਣਜਾਣ ਪੁਰਸ਼ ਉਸ ਈਸ਼ਵਰ ਨੂੰ ਸਦਾ ਹੀ ਸੰਭਾਲ, ਸੋ ਪ੍ਰਭ ਸਦਾ ਸੰਭਾਲ, ਉਹਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ, ਉਸ ਦੇ ਨਾਮ ਨੂੰ ਆਪਣੇ ਅੰਤਸ਼ਕਰਨ ਵਿੱਚ ਟਿਕਾ ਲੈ। ਸੋ ਪ੍ਰਭ ਸਦਾ ਸੰਭਾਲ ਪੁੱਛਿਆ ਕਿਉਂ ਟਿਕਾਵਾਂ, ਕੀ ਲੋੜ ਹੈ ਉਸ ਦੀ, ਅਗਲੀ ਪੰਕਤੀ 'ਚ ਕਹਿ ਰਹੇ ਹਨ,
ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ।
ਗੱਜ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ ਕੀਆ, ਜਿਸ ਨੇ ਤੈਨੂੰ ਪੈਦਾ ਕੀਤਾ, ਕਦੇ ਆਪਣੇ ਮੂਲ ਵੱਲ ਜਾਏ ਤੇ ਤੈਨੂੰ ਪਤਾ ਚੱਲੇ ਤੇਰਾ ਮੂਲ ਕੀ ਹੈ। ਪਿਤਾ ਦੇ ਵੀਰਜ ਦੇ ਹਜ਼ਾਰਾਂ ਕਣਾਂ ਚੋਂ ਇੱਕ ਕਣ, ਉਹਨੇ ਫਿਰ ਤੈਨੂੰ ਪੈਦਾ ਕੀਤਾ, ਤੇਰੀ ਪ੍ਰਤਪਾਲਣਾ ਕੀਤੀ, ਤੈਨੂੰ ਮਾਤਾ ਦੇ ਉਦਰ ਵਿੱਚ ਵੱਡਾ, ਉਹਨੇ ਤੈਨੂੰ ਬਹੁਤ ਕੁਝ ਦਿੱਤਾ, ਉਹਨੇ ਤੈਨੂੰ ਜਿਨ ਕੰਨ ਕੀਤੇ, ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜਾ ਪਵਣ ਆਖਾ ਸਭ ਜਾਏ, ਉਹਨੇ ਤੈਨੂੰ ਇਤਨਾ ਕੁਝ ਦਿੱਤਾ। ਜਿਨ ਦੀਆ ਤੁਦ ਪਵਨ ਅਮੋਲਾ, ਜਿਨ ਦੀਆ ਤੁਦ ਨੀਰ ਨਿਰਮੋਲਾ, ਜਿਸਨੇ ਤੈਨੂੰ ਹਵਾ ਦਿੱਤੀ, ਜਿਸਨੇ ਤੈਨੂੰ ਪਾਪ ਪਾਣੀ ਦਿੱਤਾ, ਜਿਸਨੇ ਤੈਨੂੰ ਤੇਰੇ ਸੁੱਖਾਂ ਲਈ ਅੱਗ ਦਿੱਤੀ, ਜਿਸ ਨੇ ਤੇਰੇ ਤੇ ਦਇਆ ਕਰਕੇ ਤੈਨੂੰ ਇਹ ਸੁੰਦਰ ਕਾਇਆ ਦਿੱਤੀ, ਸਰੀਰ ਦਿੱਤਾ, ਜਿਨ ਕੀ ਆ ਤਿਸ ਚੀਤ ਰੱਖ, ਉਹਦਾ ਕੋਈ ਸ਼ੁਕਰਾਨਾ ਵੀ ਤਾਂ ਕਰਦਾ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਜਦੋਂ ਬੰਦਾ ਬੰਦੇ ਨੂੰ ਕਹਿੰਦਾ ਨਾ ਮੈਂ ਵੀ ਤੁਹਾਡਾ ਸਾਨ ਸਾਰੀ ਉਮਰ ਨਹੀਂ ਭੁੱਲਦਾ, ਤੇ ਮੈਂ ਹੱਸ ਪੈਂਦਾ, ਮੈਂ ਕਹਿੰਦਾ ਰੱਬ ਦਾ ਤੁਸੀਂ ਯਾਦ ਨਹੀਂ ਰੱਖਿਆ ਵਾ, ਬੰਦੇ ਦਾ ਕਿਵੇਂ ਯਾਦ ਰੱਖੇਗਾ, ਅਹਿਸਾਨ ਫਰਾਮੋਸ਼ ਹੈ। ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ ਕਿ ਤੂੰ ਅਨੰਤ ਜਨਮ ਵੀ ਧਾਰ ਲਵੇਂ ਫਿਰ ਵੀ ਉਸਦਾ ਦੇਣ ਨਹੀਂ ਦੇ ਸਕਦਾ, ਉਸ ਨੂੰ ਤੂੰ ਭੁਲਾਈ ਬੈਠਾ ਹੈ, ਤੇ ਬੰਦੇ ਨੂੰ ਤੂੰ ਕਹਿੰਦਾ ਮੈਂ ਤੁਹਾਡਾ ਅਹਿਸਾਨ ਨਹੀਂ ਭੁਲਾਂਗਾ, ਮੇਰਾ ਬੜਾ ਝੂਠ ਕਿਉਂ ਬੋਲਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਹਿੰਦੇ ਨੇ, ਜਿਨ ਕੀਆ ਤਿਸ ਚੀਤ ਰੱਖ, ਜਿਸ ਨੇ ਤੈਨੂੰ ਪੈਦਾ ਕੀਤਾ, ਜਿਸ ਨੇ ਮਨੁੱਖ ਬਣਾਇਆ, ਜਿਸ ਨੇ ਸੁੱਖ ਦੇ ਸਾਧਨ ਦਿੱਤੇ, ਜਿਸ ਨੇ ਤੇਰੇ ਲਈ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਪ੍ਰਬੰਧ ਕੀਤਾ, ਉਹਨੂੰ ਚਿੱਤ ਵਿੱਚ ਰੱਖ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ, ਇਹ ਗੱਲ ਯਾਦ ਰੱਖੀ ਕਿ ਉਹੀ ਤੇਰੇ ਨਾਲ ਨਿਭੇਗਾ, ਕਿਉਂਕਿ ਸ਼ੁਰੂ ਤੋਂ ਤੇਰੇ ਨਾਲ ਹੈ, ਆਖਰ ਤੇ ਵੀ ਉਹੀ ਨਾਲ ਨਿਭੇਗਾ, ਜੋ ਸ਼ੁਰੂ ਤੋਂ ਤੇਰੇ ਨਾਲ ਨਹੀਂ ਉਹ ਤੇਰੇ ਨਾਲ ਨਹੀਂ ਨਿਭ ਸਕਦਾ। ਪਿਤਾ ਨੇ ਪਿਤਾ ਦਾ ਵੀਰ ਇੱਕ ਕਣ ਤੋਂ ਤੂੰ ਮਾਤਾ ਦੇ ਉਦਰ ਵਿੱਚ ਟੁੱਟ ਡਿੱਗ ਪਿਆ, ਪਿਤਾ ਦਾ ਸਾਥ ਛੁੱਟ ਗਿਆ, ਮਾਂ ਨੇ ਜਨਮ ਦਿੱਤਾ, ਮਾਂ ਦਾ ਸਾਥ ਛੁੱਟ ਗਿਆ, ਹੁਣ ਤੇਰੀ ਮੌਤ ਹੋ ਜਾਏ ਤੇਰੇ ਨਾਲ ਨਹੀਂ ਮਰੇਗੀ, ਪਿਤਾ ਤੇਰੇ ਨਾਲ ਨਹੀਂ ਮਰੇਗਾ, ਤੈਨੂੰ ਪੀੜਾ ਹੋ ਜਾਏ, ਮਾਂ ਤੇਰੀ ਪੀੜਾ ਹਰ ਨਹੀਂ ਸਕਦੀ, ਪਿਤਾ ਤੇਰੀ ਪੀੜਾ ਹਰ ਨਹੀਂ ਸਕਦਾ, ਨਾਨਕ ਨਿਵਹੀ ਨਾਲ, ਇੱਕ ਈਸ਼ਵਰ ਹੈ ਜੋ ਤੇਰੇ ਨਾਲ ਨਿਭੇਗਾ। ਪਿੱਛੇ ਤੁਸੀਂ ਪੜ੍ਹ ਕੇ ਆਏ ਜੈ ਮਹਾਂ ਪਹਿਹਾਨ ਕਪਤ ਬਹੁ ਖਾਮ, ਤੈ ਹਰ ਕੇ ਨਾਮ ਕੀਤੋਂ ਉੱਪਰ ਸ਼ਾਮ, ਜੈ ਤ੍ਰਿਖਾ ਮਨ ਪੂਜਾ ਸਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਮਰਖ ਹੈ, ਜਿਨ ਕੀ ਆ ਤਿਸ ਕੀਤ ਰੱਖ, ਨਾਨਕ ਨਿਭ ਹੀ ਨਾਲ। ਮੈਂ ਕਈ ਵਾਰੀ ਬਾਣੀ ਪੜ੍ਹ ਕੇ ਹੈਰਾਨ ਹੁੰਦਾ ਕਿ ਉਹ ਇੰਨਾ ਪ੍ਰੀਤ ਦਾ ਪਿਆਰਾ ਹੈ ਕਿ ਜਿੱਥੇ ਯਾਦ ਕਰੋ, ਕਦੇ ਜੰਗਲ 'ਚ ਬੈਠ ਕੇ ਪੁੱਤਰ ਨੂੰ ਯਾਦ ਕਰੋ ਮਿਲਣਾ ਦੇ, ਧਨ ਪਾਸ ਨਾ ਹੋਵੇ, ਟ੍ਰੇਨ 'ਚ ਬੈਠੇ ਕਹੋ ਮੈਨੂੰ ਧਨ ਮਿਲ ਜਾਏ, ਮਿਲ ਜਾਏ, ਨਹੀਂ ਮਿਲੇ, ਪਰ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਉਸਦਾ ਆਰਾਧਨ ਕਰੋਗੇ ਜਿੱਥੇ ਵੀ, ਇੱਥੇ ਉਹ ਹਰੀ ਮਿੱਤਰ ਬਣ ਕੇ ਸਹਾਇਤਾ ਕਰੇਗਾ। ਪਰ ਇੱਕ ਗੱਲ ਯਾਦ ਰੱਖਿਓ, ਗੁਰ ਕਿਰਪਾ ਤੇ ਹਰ ਮਨ ਬਸੈ, ਹੋਰ ਤਬਿਦ ਲਾਇਆ ਨਾ ਜਾਏ, ਗੁਰੂ ਦੀ ਕਿਰਪਾ ਨਾਲ ਉਹ ਹਰੀ ਮਨ ਵਿੱਚ ਵਸੇਗਾ, ਹੋਰ ਕਿਸੇ ਤਰੀਕੇ ਨਾਲ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਦੱਸਦੇ ਨੇ, ਜਿਨ ਕੀ ਆ ਤੇ ਸਚੀਤ ਰੱਖ, ਨਾਨਕ ਨਿਭ ਹੀ ਨਾਲ, ਅਗਲੀਆਂ ਪੰਕਤੀਆਂ 'ਚ ਕਹਿ ਰਹੇ ਹਨ,
ਹਸਤ ਪਦੇ ਰਮਯਾ ਕੇ ਗੁਣ ਚੇਤ ਪ੍ਰਾਣੀ,
ਐ ਪ੍ਰਾਣੀ ਐ ਜੀਵ, ਰਮਈਆ ਰਾਮ ਈਸ਼ਵਰ ਵਾਹਿਗੁਰੂ ਅੱਲਾਹ ਗਾਡ ਕੁਝ ਵੀ ਕਹੋ, ਉਹਦੇ ਗੁਣਾਂ ਨੂੰ ਚੇਤੇ ਕਰ, ਰਮਈਆ ਕੇ ਗੁਣ ਚੇਤ ਪ੍ਰਾਣੀ, ਅਗਲੀ ਪੰਕਤੀ ਚ ਕਹਿੰਦੇ,
ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ,
ਕਹਿੰਦੇ ਇਹ ਉਹਦਾ ਗੁਣ ਹੈ ਕਿ ਤੇਰਾ ਮੂਲ ਕੀ ਸੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਹੁਣ ਤੂੰ ਦ੍ਰਿਸ਼ਟੀ ਕੀ ਆਉਂਦਾ, ਆਪਣੇ ਮੂਲ ਵੱਲ ਜਾ, ਤੇਰਾ ਮੂਲ ਕੁਝ ਨਹੀਂ, ਗਰਬ ਵੱਡੋ ਮੂਲ ਇਤਨੂੰ, ਇੰਨਾ ਛੋਟਾ ਜਿਹਾ ਤੇਰੀ ਸ਼ੁਰੂਆਤ ਤੇ ਹੰਕਾਰ ਤੇਰਾ ਕਿਤਨਾ ਵੱਡਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਮੂਲ ਕੀ ਸੀ, ਹੁਣ ਤੂੰ ਦ੍ਰਿਸ਼ਟੀ ਕੀ ਆ ਰਿਹਾ ਹੈ, ਉਹਨੇ ਤੈਨੂੰ ਇੰਨਾ ਕੁਝ ਦੇ ਦਿੱਤਾ, ਉਹਨੇ ਤੈਨੂੰ ਯਾਦਾਸ਼ਤ ਦਿੱਤੀ, ਦੇਖਣ ਲਈ ਅੱਖਾਂ, ਸੁਣਨ ਲਈ ਕੰਨ, ਬੋਲਣ ਲਈ ਜੇਬਾਂ, ਕਰਨ ਲਈ ਹੱਥ, ਚੱਲਣ ਲਈ ਪੈਰ, ਸੋਚਣ ਲਈ ਦਿਮਾਗ, ਕਿੰਨਾ ਕੁਝ ਦਿੱਤਾ। ਤੇਰਾ ਮੂਲ ਕੀ ਸੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਹੁਣ ਤੂੰ ਦ੍ਰਿਸ਼ਟੀ ਕੀ ਆ ਰਿਹਾ, ਕਦੇ ਸੋਚਦਾ ਸੀ? ਅਗਲੀ ਪੰਕਤੀ ਚ ਕਹਿੰਦੇ
ਜਿਨ ਤੂੰ ਸਾਜ ਸਵਾਰ ਸਿਗਾਰਿਆ,
ਜਿਸ ਨੇ ਪਹਿਲਾਂ ਪੰਜ ਪੁੱਤਾਂ ਨੂੰ ਸਾਜ ਕੇ ਤੇਰੀ ਸਾਜਨਾ ਕੀਤੀ, ਜਿਸ ਨੇ ਮਾਤਾ ਦੇ ਉਦਰ ਵਿੱਚ ਟਿਕਾ ਕੇ ਤੈਨੂੰ ਸਵਾਰਿਆ, ਮਨੁੱਖ ਬਣਾਇਆ, ਜਿਸ ਨੇ ਤੈਨੂੰ ਇੰਨਾ ਕੁਝ ਦੇ ਕੇ ਸ਼ਿੰਗਾਰਿਆ, ਅੱਖਾਂ, ਕੰਨ, ਨੱਕ ਆਦਿਕ ਦੇ ਕੇ ਤੇਰਾ ਸ਼ਿੰਗਾਰ ਕੀਤਾ, ਤੈਨੂੰ ਇਸ ਸੰਸਾਰ ਦਾ ਬਹੁਤ ਕੁਝ ਦੇ ਕੇ ਵੀ ਤੇਰੇ ਸ਼ਿੰਗਾਰ ਕੀਤੇ। ਅਗਲੀ ਪੰਕਤੀ ਚ ਕਹਿੰਦੇ ਨੇ
ਗਰਭ ਅਗਨ ਮੈਂ ਜਿਨ ਹੈ ਉਬਾਰਿਆ,
ਜਿਸ ਨੇ ਮਾਤਾ ਦੇ ਉਦਰ ਦੀ ਜਠਰ ਅਗਨੀ ਵਿੱਚ ਤੈਨੂੰ ਬਚਾ ਕੇ ਰੱਖਿਆ। ਸਕੂਲ ਚ ਕਹਿੰਦੇ ਅੰਦਰ
ਬਾਰ ਵਿਵਸਥਾ ਤੁਝ ਹੈ ਪਿਆਰਾ ਦੂਧ,
ਉਸਨੇ ਤੇਰਾ ਇੰਨਾ ਖਿਆਲ ਰੱਖਿਆ ਕਿ ਤੇਰੀ ਬਾਲਕ ਅਵਸਥਾ ਸੀ, ਉਹਨੇ ਮਾਤਾ ਦੇ ਅਸਥਨਾ ਵਿੱਚ ਦੁੱਧ ਦੇ ਦਿੱਤਾ ਤੇ ਤੈਨੂੰ ਦੁੱਧ ਪਿਲਾਇਆ, ਕਿਉਂਕਿ ਤੇਰੇ ਪਾਸ ਦੰਦ ਨਹੀਂ ਸਨ, ਤੂੰ ਭੋਜਨ ਨਹੀਂ ਸੀ ਕਰ ਸਕਦਾ, ਤੇਰੇ ਹੱਥ ਵੀ ਉਦੋਂ ਪੂਰੇ ਐਸਾ ਨਹੀਂ ਸੀ ਕਿ ਤੂੰ ਦਿਮਾਗ ਨਾਲ ਸੋਚ ਕੇ ਹੱਥਾਂ ਨਾਲ ਆਪਣਿਆਂ ਨਾਲ ਚੁੱਕ ਕੇ ਖਾ ਲੈ। ਉਹਨੇ ਮਾਤਾ ਦੇ ਅਸਥਨਾ ਵਿੱਚ ਤੇਰੇ ਲਈ ਦੁੱਧ ਦਿੱਤਾ, ਤੈਨੂੰ ਦੁੱਧ ਪਿਆਰਾ ਤੇ ਭਾਵੇਂ ਪਿਲਾਇਆ, ਬਾਰ ਵਿਵਸਥਾ ਤੁਝੇ ਪਿਆਰਾ ਦੁੱਧ, ਬਾਲਕ ਅਵਸਥਾ ਵਿੱਚ ਜਿਸ ਨੇ ਤੈਨੂੰ ਦੁੱਧ ਪਿਲਾਇਆ, ਜੋ ਦੁੱਧ ਪਿਆਲਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ
ਮਰ ਜੋ ਬਣ ਭੋਜਨ ਸੁਖ ਸੂਦ,
ਜਦੋਂ ਤੇਰੀ ਪਰਜਵਾਨੀ ਆਈ, ਉਹਨੇ ਤੈਨੂੰ ਤੇਰੇ ਮਨ ਪਾਉਂਦੇ ਭੋਜਨ ਦਿੱਤੇ, ਖਾਣੇ ਦਿੱਤੇ, ਉਹਨੇ ਤੈਨੂੰ ਸੁੱਖਾਂ ਦੀ ਸੋਝੀ ਦਿੱਤੀ। ਜੇ ਤੈਨੂੰ ਸੁੱਖਾਂ ਦੀ ਸੋਝੀ ਨਾ ਦਿੰਦਾ ਤੇ ਫਿਰ ਤੂੰ ਕੀ ਕਰ ਲੈਂਦਾ ਭਾਈ? ਉਹਨੇ ਤੇਰੇ ਤੇ ਦਇਆ ਕਰਤੀ, ਭਰ ਜਵਾਨੀ ਵਿੱਚ ਤੈਨੂੰ ਚੰਗੇ ਤੇਰੇ ਮਨ ਪਾਉਂਦੇ ਖਾਣੇ ਅਤੇ ਸੁੱਖਾਂ ਦੀ ਸੋਧ ਸੋਝੀ ਦੇਣਾ ਕੀਤੀ। ਸਤਿਗੁਰੂ ਜੀ ਕਹਿੰਦੇ ਹਨ
ਬਿਰਧ ਭਇਆ ਉਪਰ ਸਾਕ ਸੈਨ,
ਜੇ ਤੂੰ ਬੁੱਢਾ ਹੋ ਗਿਆ ਉਹਨੇ ਫਿਰ ਵੀ ਤੇਰਾ ਸਾਥ ਨਹੀਂ ਛੱਡਿਆ, ਫਿਰ ਉਹਨੇ ਤੈਨੂੰ ਤੇਰੇ ਉੱਪਰ ਤੇਰੇ ਸਾਕ ਸੰਬੰਧੀ ਦੇ ਦਿੱਤੇ, ਨੇੜੇ ਦੇ ਸਾਕ ਸੰਬੰਧੀ, ਉਹ ਤੇਰੀ ਸੇਵਾ ਸੰਭਾਲ ਕਰਦੇ ਨੇ, ਉਹ ਤੇਰੀ ਪ੍ਰਤਿਪਾਲਣਾ ਵਿੱਚ ਹਿੱਸਾ ਪਾਉਂਦੇ ਨੇ, ਕਿਉਂਕਿ ਤੂੰ ਬੁੱਢਾ ਹੈ, ਹੁਣ ਤੂੰ ਚੱਲ ਨਹੀਂ ਸਕਦਾ, ਤੈਨੂੰ ਕੋਈ ਬਾਂਹ ਤੋਂ ਪਕੜਦਾ, ਆਸਰਾ ਦਿੰਦਾ, ਹੁਣ ਤੂੰ ਬਿਰਧ ਹੈ, ਤੂੰ ਆਪਣੇ ਆਪ ਇਸ਼ਨਾਨ ਨਹੀਂ ਕਰਦਾ, ਤੈਨੂੰ ਚੁੱਕਦੇ ਨੇ ਤੇ ਇਸ਼ਨਾਨ ਕਰਾਉਂਦੇ ਨੇ, ਤੇਰੇ ਤਨ ਨੂੰ ਸਾਫ਼ ਕਰਦੇ ਨੇ, ਤੈਨੂੰ ਕੱਪੜੇ ਪਹਿਰਾਉਂਦੇ ਨੇ, ਤੇਰਾ ਬਿਸਤਰ ਝਾੜਦੇ ਨੇ, ਵਿਛਾਉਂਦੇ ਨੇ, ਤੇਰਾ ਮਲਮੂਤਰ ਵੀ ਸਾਫ਼ ਕਰਦੇ ਨੇ। ਅਤੇ ਇਸ ਤੋਂ ਅੱਗੇ ਚੱਲ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ
ਮੁਖ ਅਪਿਆਓ ਬੈਠ ਕੋ ਦੇਣ,
ਤੂੰ ਭੋਜਨ ਨਹੀਂ ਖਾ ਸਕਦਾ, ਉਹ ਅਪਿਆਓ ਦਾ ਅਰਥ ਹੈ ਭੋਜਨ, ਤੇਰੇ ਮੂੰਹ ਵਿੱਚ ਤੋੜ ਤੋੜ ਕੇ ਗ੍ਰਾਹੀਆਂ ਪਾਉਂਦੇ ਨੇ, ਤੈਨੂੰ ਬੈਠੇ ਨੂੰ ਦਿੰਦੇ ਨੇ, ਉਸ ਈਸ਼ਵਰ ਨੇ ਤੇਰਾ ਇੰਨਾ ਪ੍ਰਬੰਧ ਸਤਿਗੁਰੂ ਜੀ ਕਹਿੰਦੇ ਕੀਤਾ ਹੋਇਆ ਹੈ।
ਇਹੋ ਨਿਰਗੁਣ ਗੁਣ ਕਛੂ ਨਾ ਬੂਜੈ,
ਧੰਨ ਗੁਰੂ ਪਾਤਸ਼ਾਹ ਕਹਿੰਦੇ ਇਹ ਨਿਰੰਕਾਰ, ਇਹ ਜੀਵ ਜਿਹੜਾ ਹੈ ਇਹ ਗੁਣਾਂ ਤੋਂ ਹੀਣਾ ਹੈ, ਇਹਦੇ ਵਿੱਚ ਕੋਈ ਗੁਣ ਨਹੀਂ, ਇਹ ਕਿਸੇ ਗੁਣ ਨੂੰ ਜਾਣਦਾ ਨਹੀਂ, ਜਿਤਨੇ ਤੂੰ ਗੁਣ ਇਸ ਨਾਲ ਕੀਤੇ ਨੇ ਇਹ ਕਿਸੇ ਨੂੰ ਜਾਣਦਾ ਨਹੀਂ, ਇਹਨੇ ਤੇਰਾ ਇੱਕ ਕੌਡੀ ਵੀ ਮੁੱਲ ਨਹੀਂ ਪਾਇਆ, ਇਹ ਇਤਨਾ ਨਿਰਗੁਣ ਹੈ, ਇੱਕ ਕੌਡੀ ਵੀ ਕਿਸੇ ਗੱਲ ਦਾ ਮੁੱਲ ਨਹੀਂ ਪਾਇਆ। ਗੁਣ ਕਛੂ ਨਾ ਬੂਝੈ, ਤੇਰੇ ਕੀਤੇ ਹੋਏ ਕਿਸੇ ਗੁਣ ਨੂੰ ਇਸਨੇ ਜਾਣਿਆ ਨਹੀਂ।
ਬਖ ਲਿਓ ਤੋ ਨਾਨਕ ਸੀਜੈ,
ਬਸ ਹੁਣ ਇੱਕ ਗੱਲ ਹੈ ਕਿ ਤੂੰ ਇਸ ਤੇ ਬਖਸ਼ਿਸ਼ ਕਰ ਦੇਵੇਂ, ਤਾਂ ਹੀ ਇਹ ਇਸ ਸੰਸਾਰ ਵਿੱਚ ਰਹਿ ਕੇ ਸਿੱਝ ਸਕਦਾ ਹੈ, ਤੇਰੇ ਨਾਲ ਜੁੜ ਸਕਦਾ ਹੈ, ਤੇਰਾ ਨਾਮ ਜਪ ਸਕਦਾ ਹੈ, ਤੂੰ ਇਸ ਤੇ ਬਖਸ਼ਿਸ਼ ਕਰੇ ਤਾਂ ਇਹ ਸਭ ਕੁਝ ਹੋ ਸਕਦਾ। ਸਗੁਰੂ ਜੀ ਕਹਿ ਰਹੇ ਹਨ,
ਜੇ ਪ੍ਰਸਾਦ ਤਰ ਉਪਰ ਸੁਖ ਬਸ ਹੈ,
ਗੱਜ ਕੇ ਆਖੋ ਸਤਨਾਮ ਸ੍ਰੀ ਰਾਮ। ਸਤਿਗੁਰੂ ਦੱਸਦੇ ਨੇ ਸਾਨੂੰ ਭਾਈ, ਕਹਿੰਦੇ ਅਜੀਬ ਕਦੇ ਤਾਂ ਵਿਚਾਰ ਜਿਸ ਦੀ ਕਿਰਪਾ ਨਾਲ, ਤੂੰ ਇਸ ਧਰ ਦਾ ਅਰਥ ਹੈ ਧਰਤੀ, ਇਸ ਧਰਤੀ ਤੇ ਸੁੱਖਾਂ ਸਹਿਤ ਵਸਦਾ ਹੈ, ਉਸ ਦੀ ਕਿਰਪਾ ਨਾਲ ਸੁੱਖਾਂ ਸਹਿਤ ਵਸਦਾ, ਐਵੇਂ ਨਹੀਂ ਵਸ ਸਕਦਾ। ਨਹੀਂ ਤਾਂ ਇਸ ਧਰਤੀ ਤੇ ਬੜੇ ਲੋਕ ਨੇ ਜਿਨ੍ਹਾਂ ਤੇ ਉਸ ਦੀ ਕਿਰਪਾ ਨਹੀਂ, ਉਹਨਾਂ ਨਾਲ ਗੱਲ ਕਰੋ, ਕਹਿੰਦੇ ਬੜੇ ਦੁਖੀ ਨੇ, ਲੋਕ ਆਤਮ ਹੱਤਿਆ ਕਰ ਲੈਂਦੇ ਨੇ, ਮਰ ਜਾਂਦੇ ਨੇ। ਪੁੱਛੋ ਕਿਉਂ ਮਰ ਗਏ, ਕਹਿੰਦੇ ਬੜੇ ਦੁਖੀ ਸਨ, ਮਰ ਗਏ, ਪੁੱਤਰਾਂ ਤੋਂ ਦੁਖੀ ਹੋ ਗਏ, ਧਨ ਤੋਂ ਦੁਖੀ ਹੋ ਗਏ, ਪਦਾਰਥਾਂ ਤੋਂ ਦੁਖੀ ਹੋ ਗਏ, ਸਾਕ ਸੰਬੰਧੀਆਂ ਤੋਂ ਦੁਖੀ ਹੋ ਗਏ, ਆਪਣੇ ਸਰੀਰ ਤੋਂ ਦੁਖੀ ਹੋ ਗਏ, ਇਸ ਕਰਕੇ ਆਤਮ ਹੱਤਿਆ ਕਰ ਲਈ, ਮਰਨਾ ਪ੍ਰਵਾਨ ਕਰ ਲਿਆ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦੀ ਕਿਰਪਾ ਨਾਲ ਜਿਹ ਪ੍ਰਸਾਦ ਧਰ ਉੱਪਰ ਸੁੱਖ ਵਸੈ, ਪ੍ਰਸਾਦ ਦਾ ਅਰਥ ਹੈ ਕਿਰਪਾ, ਧਰ ਦਾ ਅਰਥ ਹੈ ਧਰਤੀ, ਜਿਸ ਦੀ ਕਿਰਪਾ ਨਾਲ ਤੂੰ ਇਸ ਧਰਤੀ ਤੇ ਸੁੱਖਾਂ ਸਹਿਤ ਵਸਦਾ ਹੈ।
ਸੁੱਤ ਪ੍ਰਾਤ ਮੀਤ ਬਣਤਾ ਸੰਗ ਹਸੈ,
ਕਹਿੰਦੇ ਜਿਸ ਦੀ ਕਿਰਪਾ ਨਾਲ ਤੂੰ ਆਪਣੇ ਸੁੱਤ ਪੁੱਤਰਾਂ ਨਾਲ, ਪ੍ਰਾਤ ਭਰਾਵਾਂ ਨਾਲ, ਮੀਤ ਮਿੱਤਰਾਂ ਨਾਲ ਅਤੇ ਬਣਤਾ ਇਸਤਰੀ ਨਾਲ ਹੱਸਦਾ ਖੇਡਦਾ ਹੈ।
ਜੇ ਪ੍ਰਸਾਦ ਪੀਵ ਹੈ ਸੀਤਲ ਜਲਾ,
ਜਿਸ ਦੀ ਕਿਰਪਾ ਨਾਲ ਤੈਨੂੰ ਪੀਣ ਲਈ ਠੰਡਾ ਪਾਣੀ ਮਿਲਦਾ ਹੈ। ਯਾਦ ਰੱਖਿਓ, ਪਾਣੀ ਇੱਕ ਐਸੀ ਚੀਜ਼ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਕਿਸੇ ਜੀਵ ਨੂੰ ਪਾਣੀ ਨਾ ਮਿਲੇ ਉਹਦੀ ਮੌਤ ਹੋ ਜਾਂਦੀ ਹੈ, ਕਿਉਂਕਿ ਪਾਣੀ ਤੁਹਾਡੇ ਅੰਦਰ 70% ਪਾਣੀ ਹੈ ਤੇ 30% ਬਾਕੀ ਚੀਜ਼ਾਂ ਨੇ, ਹੱਡੀਆਂ ਮਾਸ ਮੱਝਾ ਬਾਕੀ 30% ਅਤੇ ਪਾਣੀ 70%। ਦੇਖਦੇ ਹੋ ਨਾ ਗਰਮੀਆਂ ਦੇ ਦਿਨਾਂ ਵਿੱਚ ਕਈ ਲੋਕਾਂ ਨੂੰ ਗਲੂਕੋਜ਼ ਲੱਗਦਾ, ਪੁੱਛੋ ਕਿਉਂ ਲੱਗਿਆ, ਕਹਿੰਦੇ ਪਾਣੀ ਘੱਟ ਗਿਆ। ਜਿਸ ਦੀ ਕਿਰਪਾ ਨਾਲ ਤੂੰ ਸੀਤਲ ਜਲ ਠੰਡਾ ਪਾਣੀ ਪੀਂਦਾ ਹੈ, ਸਕੂਲ ਚ ਕਹਿੰਦੇ ਹਨ
ਸੁਖਦਾਈ ਪਵਨ ਪਾਵਕ ਮੁਲਾ,
ਜਿਸ ਦੀ ਕਿਰਪਾ ਨਾਲ ਤੈਨੂੰ ਸੁਖ ਦੇਣ ਲਈ ਪਾਵਨ ਮਿਲਦੀ ਹੈ, ਜਿਸ ਵਿੱਚ ਤੂੰ ਸਵਾਸ ਲੈਂਦਾ ਹੈ, ਜਿਸ ਦੀ ਕਿਰਪਾ ਨਾਲ ਤੈਨੂੰ ਘਰ ਵਿੱਚ ਪ੍ਰਸ਼ਾਦੇ ਪਕਾਉਣ ਲਈ, ਭੋਜਨ ਬਣਾਉਣ ਲਈ ਅੱਗ ਮਿਲੀ, ਜਿਸ ਦਾ ਕੋਈ ਮੁੱਲ ਨਹੀਂ। ਧੰਨ ਗੁਰੂ ਪਾਤਸ਼ਾਹ ਕਿਤਾਬ ਮਾਨ ਵਿੱਚ ਕਹਿੰਦੇ ਨੇ ਇਹ ਸਭ ਉਸ ਦੀ ਕਿਰਪਾ ਨਾਲ ਹੋ ਰਿਹਾ ਹੈ, ਤੇਰੀ ਸ਼ਰਤ ਨਹੀਂ, ਨਾਲ ਨਹੀਂ। ਜੈ ਪ੍ਰਸਾਦ ਪਵਨ ਪਾਵਕ ਅਮੁੱਲਾ, ਅੱਗ ਤੇ ਪਾਉਣ ਅਮੁੱਲ, ਜਿਸ ਦੀ ਕੋਈ ਕੀਮਤ ਨਹੀਂ, ਮੁਫ਼ਤ ਤੈਨੂੰ ਮਿਲ ਰਿਹਾ, ਕਦੇ ਉਹਨੇ ਤੇਰੇ ਕੋਲੋਂ ਮੁੱਲ ਨਹੀਂ ਮੰਗਿਆ, ਮੁਫ਼ਤ ਵਿੱਚ ਤੈਨੂੰ ਦੇ ਰਿਹਾ। ਇਹ ਵੱਖਰੀ ਗੱਲ ਹੈ ਕਿ ਬੰਦੇ ਦੇ ਹੱਥ ਵਿੱਚ ਕੁਝ ਵੀ ਆ ਗਿਆ ਉਹਨੇ ਮੁੱਲ ਮੰਗਿਆ। ਈਸ਼ਵਰ ਨੇ ਧਰਤੀ 'ਚ ਫਲ ਦਿੱਤੇ, ਕੋਈ ਮੁੱਲ ਨਹੀਂ ਲਿਆ ਸਾਡੇ ਤੋਂ, ਪੈਦਾ ਕਰ ਦਿੱਤੇ, ਬੰਦੇ ਦੇ ਹੱਥ ਵਿੱਚ ਆ ਗਏ, ਉਹਨੇ ਦੁਕਾਨਾਂ ਲਾ ਲਾ ਕੇ ਬੈਠੇ। ਈਸ਼ਵਰ ਨੇ ਪਾਉਣ ਦਾ ਕੋਈ ਮੁੱਲ ਨਹੀਂ ਲਿਆ, ਰਾਜੇ ਰੰਕ ਨੂੰ ਬਰਾਬਰ ਲੱਗਦੀ ਹੈ, ਪਰ ਬੰਦੇ ਦੇ ਹੱਥ ਵਿੱਚ ਉਹ ਪਾਉਣ ਆ ਗਈ, ਜੇ ਟਾਇਰ ਵਿੱਚ ਵੀ ਪਾਈ ਤਾਂ ਵੀ ਪੈਸੇ ਲਏ। ਈਸ਼ਵਰ ਨੇ ਪਾਣੀ ਦਿੱਤਾ, ਕੋਈ ਮੁੱਲ ਨਹੀਂ ਲਿਆ, ਬੰਦੇ ਦੇ ਹੱਥ ਵਿੱਚ ਆ ਗਿਆ ਤੇ ਮੀਟਰ ਲੱਗ ਗਏ ਪਾਣੀ ਦੇ। ਇਹ ਬੰਦੇ ਦੀ ਆਪਣੀ ਗੱਲ ਹੈ, ਈਸ਼ਵਰ ਫ੍ਰੀ ਦੇ ਰਿਹਾ ਹੈ, ਉਸਨੇ ਤੁਹਾਡੇ ਤੋਂ ਕੋਈ ਮੁੱਲ ਨਹੀਂ ਲਿਆ, ਬੰਦਾ ਮੁੱਲ ਨਹੀਂ ਲਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਕੁਝ ਉਸ ਦੀ ਕਿਰਪਾ ਨਾਲ ਹੈ। ਅਗਲੀ ਪੰਕਤੀ 'ਚ ਕਹਿੰਦੇ
ਜਿਹ ਪ੍ਰਸਾਦ ਭੋਗ ਹੈ ਸਭ ਰਸਾ,
ਜਿਸ ਦੀ ਕਿਰਪਾ ਨਾਲ ਤੂੰ ਸਾਰੇ ਰਸਾਂ ਨੂੰ ਭੋਗਣਾ ਕਰਨਾ ਹੈ, ਤਮਾਮ ਰਸ ਜਿਤਨੇ ਤੈਨੂੰ ਮਿਲੇ ਨੇ ਉਹਨਾਂ ਰਸਾਂ ਨੂੰ ਤੂੰ ਭੋਗਦਾ ਹੈ ਨਾ, ਪਰ ਤੂੰ ਸੋਚਦਾ ਮੈਂ ਭੋਗ ਰਿਹਾ ਹਾਂ, ਨਹੀਂ, ਇਹ ਉਸਦੀ ਕਿਰਪਾ ਨਾਲ ਤੈਨੂੰ ਪ੍ਰਾਪਤ ਹੋ ਰਿਹਾ, ਉਸਦੀ ਕਿਰਪਾ ਨਾਲ ਤੂੰ ਭੋਗ ਰਿਹਾ ਹੈ।
ਸਗਲ ਸਮੱਗਰੀ ਸੰਗ ਸਾਥ ਬਸਾ,
ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀ ਸਮੱਗਰੀ ਤੇਰੇ ਜੀਵਨ ਵਿੱਚ ਤੇਰੇ ਨਾਲ ਹੈ ਅਤੇ ਤੂੰ ਉਸ ਸਮੱਗਰੀ ਦੇ ਵਿੱਚ ਵਸ ਰਿਹਾ ਹੈ, ਉਹਦੇ ਨਾਲ ਵਸ ਰਿਹਾ ਹੈ, ਪਰ ਕੀ ਤੇਰੇ ਕਰਕੇ ਹੈ? ਨਹੀਂ, ਉਸਦੀ ਕਿਰਪਾ ਨਾਲ। ਜਦੋਂ ਉਹ ਆਪਣੀ ਕਿਰਪਾ ਦਾ ਹੱਥ ਖਿੱਚ ਲੈਂਦਾ ਹੈ ਤੇ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਉਹ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ, ਰਾਜੇ ਭਿਖਾਰੀ ਹੋ ਜਾਂਦੇ ਨੇ, ਦਰ ਦਰ ਮੰਗਦੇ ਫਿਰਦੇ ਨੇ, ਉਹਨਾਂ ਨੂੰ ਭਿਕਸ਼ਾ ਵੀ ਨਹੀਂ ਮਿਲਦੀ। ਬਾਣੀ ਚ ਐਸੇ ਬਚਨ ਆਏ ਨੇ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏਗਾ। ਜਦੋਂ ਉਹਨੇ ਆਪਣੀ ਕਿਰਪਾ ਦਾ ਹੱਥ ਖਿੱਚ ਲਿਆ, ਰਾਜੇ ਭਿਖਾਰੀ ਹੋ ਗਏ। ਜਿਸ ਤੇ ਆਪਣੀ ਕਿਰਪਾ ਕਰ ਦਿੱਤੀ ਉਹ ਭਿਖਾਰੀ ਵੀ ਰਾਜੇ ਹੋ ਗਏ, ਕਿਉਂਕਿ ਉਹ ਐਸਾ ਹੈ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮਮਥਾਰੀ। ਉਹ ਮੂਰਖਾਂ ਨੂੰ ਵਿਦਵਾਨ ਬਖਸ਼ ਤੇ ਪੰਡਿਤ ਬਣਾ ਦਿੰਦਾ ਹੈ, ਉਹ ਪੰਡਿਤਾਂ ਨੂੰ ਮੂਰਖ ਵੀ ਬਣਾ ਦਿੰਦਾ ਹੈ, ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ ਹੈ। ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਭ ਉਸਦੀ ਕਿਰਪਾ ਦਾ ਸਦਕਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਸਾਰਾ ਕੁਝ ਤੇਰੇ ਪਾਸ ਹੈ, ਅਤੇ ਤੂੰ ਆਪਣੇ ਸੰਗ ਆਪਣੇ ਸੰਗੀ ਸਾਥੀਆਂ ਨਾਲ ਸੁਖ ਸਹਿਤ ਵਸ ਰਿਹਾ ਹੈ।
ਦੀਨੇ ਹੱਥ ਪਾਵ ਕਰਨ ਨੇਤਰ ਰਤਨਾ,
ਜਿਸ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਹੱਥ ਦਿੱਤੇ, ਜਿਸ ਨੇ ਤੇਰੇ ਤੇ ਦਇਆ ਕਰੀ ਤੈਨੂੰ ਪਾਵ ਪੈਰ ਦਿੱਤੇ, ਜਿਸ ਨੇ ਤੇਰੇ ਤੇ ਮਿਹਰ ਕਰਕੇ ਤੈਨੂੰ ਕਰਨ ਕੰਨ ਦਿੱਤੇ, ਜਿਸ ਨੇ ਤੇਰੇ ਤੇ ਦਇਆ ਕਰਕੇ ਤੈਨੂੰ ਅੱਖਾਂ ਦਿੱਤੀਆਂ, ਜਿਸ ਨੇ ਤੇਰੇ ਤੇ ਦਇਆ ਕੀਤੀ ਅਤੇ ਬੋਲਣ ਲਈ ਜ਼ਬਾਨ ਦੇ ਦਿੱਤੀ। ਦਿਨ ਹੱਥ ਪਾਵ ਕਰਨ ਨੇਤਰ ਰਸਨਾ, ਤੇਰੇ ਨਹੀਂ ਇਹ, ਤੈਨੂੰ ਕਿਸੇ ਨੇ ਦਿੱਤੇ ਨੇ। ਦੀਨੇ ਦੀਨੇ ਦਾ ਅਰਥ ਹੈ ਦਿੱਤੇ, ਜਿਸ ਨੇ ਦਿੱਤੇ ਨੇ ਉਹ ਵਾਪਸ ਵੀ ਲੈ ਸਕਦਾ ਹੈ। ਕਈ ਵਾਰ ਤੁਸੀਂ ਦੇਖਦੇ ਹੋ ਅੱਖਾਂ ਚੰਗੀਆਂ ਭਰੀਆਂ ਆਉਂਦੀਆਂ, ਬੰਦੇ ਨੂੰ ਦਿਸਣ ਹਟ ਜਾਂਦਾ, ਡਾਕਟਰਾਂ ਪਾਸ ਲੈ ਕੇ ਜਾਂਦੇ ਹੋ, ਡਾਕਟਰ ਕਹਿੰਦੇ ਇਹਦੀ ਲਾਈਟ ਪਿੱਛੋਂ ਚਲੀ ਗਈ, ਕਹਿੰਦੇ ਲਾਈਟ ਪਿੱਛੋਂ ਚਲੀ ਗਈ। ਅੱਖਾਂ ਦੇ ਜਿਹੜੇ ਡੇਲੇ ਨੇ ਵੈਸੇ ਦੇ ਵੈਸੇ ਹੀ, ਪਰ ਪਿੱਛੋਂ ਲਾਈਟ ਨਹੀਂ ਹੈ, ਕੀ ਦੇਖੋਗੇ? ਉਸ ਕਰਤੇ ਨੇ ਉਹ ਆਪਣੀ ਰੋਸ਼ਨੀ ਵਾਪਸ ਲੈ ਲਈ, ਹੁਣ ਦੇਖ ਨਹੀਂ ਪਾਓਗੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਨੇ ਤੈਨੂੰ ਇਹ ਦਿੱਤੇ ਹਨ, ਅਗਲੀ ਪੰਕਤੀ ਚ ਕਹਿ ਰਿਹਾ,
ਜਿਸਹਿ ਤਿਆਗ ਅਵਰ ਸੰਗ ਰਚਨਾ,
ਕਹਿੰਦੇ ਇਹ ਮਨੁੱਖ ਤੂੰ ਕੈਸਾ ਹੈ, ਜਿਸ ਨੇ ਤੈਨੂੰ ਇੰਨਾ ਕੁਝ ਦਿੱਤਾ ਤੂੰ ਉਸ ਨੂੰ ਤਿਆਗ ਕੇ ਦੂਸਰਿਆਂ ਨਾਲ ਮਿਲ ਰਿਹਾ, ਜਿਸ ਨੇ ਤੈਨੂੰ ਦਿੱਤਾ ਉਸਨੂੰ ਤਾਂ ਭੁੱਲ ਗਿਆ, ਅਵਰ ਸੰਗ ਰਚਨਾ ਹੋਰਨਾਂ ਨਾਲ ਤੂੰ ਤਦਾਕਾਰ ਹੋ ਰਿਹਾ ਹੈ।
ਐਸੇ ਦੋਖ ਮੂੜ ਅੰਧ ਵਿਆਪੇ,
ਕਹਿੰਦੇ ਐਸੇ ਦੋਖ ਦੋਸ਼ ਗੁਨਾ ਮੂੜ ਮੂਰਖ ਅੰਧੇ ਪੁਰਸ਼ ਨੂੰ ਵਿਆਪ ਰਹੇ ਹਨ।
ਨਾਨਕ ਕਾਢ ਲਿਓ ਪ੍ਰਭ ਆਪੇ,
ਐ ਪ੍ਰਭੂ ਆਪ ਕਿਰਪਾ ਕਰਕੇ ਇਸ ਬੰਦੇ ਨੂੰ ਇਹਨਾਂ ਗੁਨਾਹਾਂ ਵਿੱਚੋਂ ਕੱਢ ਲੈਣਾ ਕਰੋ। ਸਤਿਗੁਰੂ ਜੀ ਕਹਿੰਦੇ ਹਨ
ਆਦ ਅੰਤ ਜੋ ਰਾਖਣ ਹਾਰ,
ਮਾਤਾ ਦੇ ਉਦਰ ਤੋਂ ਲੈ ਕੇ ਬੁਢਾਪੇ ਤੱਕ ਅਖੀਰਲੇ ਦਿਨ ਤੱਕ ਜੋ ਰੱਖਣ ਹਾਰ ਆ ਤੇਰੀ ਪ੍ਰਤਪਾਲਣਾ ਕਰਨ ਵਾਲਾ ਹੈ,
ਜਿਸ ਸਿਉ ਪ੍ਰੀਤ ਨਾ ਕਰੇ ਗਵਾਰ,
ਕਹਿੰਦੇ ਇਹ ਇੰਨਾ ਮੂਰਖ ਹੈ ਕਿ ਉਸ ਨਾਲ ਕਦੇ ਪ੍ਰੀਤ ਨਹੀਂ ਕਰਦਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਹਨ
ਜਾ ਕੀ ਸੇਵਾ ਨਵ ਨਿਧ ਪਾਵੇ,
ਜਿਸ ਦੀ ਸੇਵਾ ਨਾਲ ਇਸ ਨੂੰ ਨੌ ਨਿਧੀਆਂ ਪ੍ਰਾਪਤ ਹੋਣੀਆਂ ਹਨ,
ਤਾਂ ਸਿਉ ਮੂੜਾ ਮਨ ਨਹੀਂ ਲਾਵੇ,
ਤੇ ਇਹ ਮੂੜਾ ਮੂਰਖ ਐਸਾ ਹੈ ਕਿ ਉਸ ਨਾਲ ਆਪਣੇ ਮਨ ਨੂੰ ਜੋੜਦਾ ਨਹੀਂ ਹੈ।
ਜੋ ਠਾਕੁਰ ਸਦ ਸਦਾ ਹਜ਼ੂਰੇ,
ਜੋ ਇਸ ਦਾ ਮਾਲਕ ਹੈ ਅਤੇ ਸਦਾ ਸਦਾ ਇਸ ਦੇ ਹਜ਼ੂਰ ਨੇੜੇ ਹੈ, ਕਹਿੰਦੇ ਨੇ
ਤਾਂ ਕੋ ਅੰਧਾ ਜਾਣਤ ਦੂਰੇ,
ਇਹ ਐਸਾ ਅੰਨਾ ਅਗਿਆਨੀ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਇਹ ਦੂਰ ਜਾਣਦਾ ਹੈ।
ਜਾ ਕੀ ਤਹਿਲ ਪਾਵੇ ਦਰਗਾਹ ਮਾਣ,
ਜਿਸ ਦੀ ਸੇਵਾ ਕਰਨ ਨਾਲ ਇਹਨੂੰ ਦਰਗਾਹ ਵਿੱਚ ਮਾਣ ਇੱਜ਼ਤ ਮਿਲਣੀ ਹੈ।
ਤਿਸਹਿ ਬਿਸਾਰੇ ਮੁਗਧ ਅਜਾਣ,
ਇਹ ਮੂਰਖ ਐਸਾ ਅਣਜਾਣ ਹੈ ਕਿ ਉਸਨੂੰ ਹੀ ਭੁਲਾ ਦਿੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਸਦਾ ਸਦਾ ਇਹੋ ਭੁੱਲਣਹਾਰ,
ਇਹ ਨਿਰੰਕਾਰ ਇਹ ਸਦਾ ਸਦਾ ਸਰੀਰ ਕਾਲ ਹੀ ਭੁੱਲਣਹਾਰ ਹੈ।
ਨਾਨਕ ਰਾਖਣ ਹਾਰ ਅਪਾਰ,
ਉਹ ਪ੍ਰਭੂ ਜੋ ਇਸ ਦੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਅਪਾਰ ਪਾਰਾਵਾਰ ਤੋਂ ਰਹਿਤ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਰਤਨ ਤਿਆਗ ਕੌਡੀ ਸੰਗ੍ਰਹਿ,
ਇਹ ਐਸਾ ਮੂਰਖ ਹੈ ਕਿ ਰਤਨਾਂ ਨੂੰ ਆਪਣੇ ਹੱਥ ਵਿੱਚੋਂ ਤਿਆਗ ਕੇ ਕੌਡੀਆਂ ਨਾਲ ਜੁੜ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ
ਸਾਚ ਛੋੜ ਝੂਠ ਸੰਗ ਮਚੈ,
ਸੱਚ ਨੂੰ ਤਾਂ ਛੱਡ ਦਿੰਦਾ ਹੈ ਤੇ ਝੂਠ ਦੇ ਨਾਲ ਮਚੈ ਤਪਾਵ ਹੈ ਮਿਲ ਰਿਹਾ ਹੈ। ਝੂਠ ਨੂੰ ਧਾਰਨ ਕਰ ਲੈਂਦਾ ਸੱਚ ਨੂੰ ਛੱਡ ਕੇ।
ਜੋ ਛੱਡਣਾ ਸੋ ਅਸਥਿਰ ਕਰ ਮਨ,
ਜੋ ਇਸਨੇ ਛੱਡ ਜਾਣਾ ਹੈ ਘਰ ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ, ਇਸ ਨੂੰ ਇਹ ਸਥਿਰ ਕਰਕੇ ਮੰਨਦਾ ਹੈ। ਕਹਿੰਦਾ ਮੇਰੇ ਨੇ, ਮੇਰਾ ਘਰ ਹੈ, ਮੇਰੇ ਪੁੱਤਰ ਧੀਆਂ ਨੇ, ਮੇਰੇ ਸਾਖ ਸੰਬੰਧੀ ਨੇ, ਜੇਕਰ ਇਹ ਛੱਡਦੇ ਕਹਿੰਦਾ ਤੁਹਾਡੇ ਕਹਿਣ ਤੇ ਕਿਵੇਂ ਛੱਡਦੇ? ਮੈਂ ਛੱਡ ਸਕਦਾ ਕਿਤੇ ਇਹਨੂੰ ਤੇ ਮੇਰੇ ਰਿਸ਼ਤੇਦਾਰ? ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਛੱਡਣ ਆਖਿਰ ਛੱਡ ਕੇ ਜਾਣਾ, ਜੋ ਛੱਡਣਾ ਸੋ ਅਸਥਿਰ ਕਰ ਮਨ, ਉਸ ਨੂੰ ਇੱਥਿਰ ਕਰਕੇ ਮੰਨਦਾ ਹੈ।
ਜੋ ਹੋਵਣ ਸੋ ਦੂਰ ਪਰਾਣ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਈਸ਼ਵਰ ਕਿਸ ਦਾ ਹੋਣ ਵਾਲਾ ਹੈ ਉਸ ਨੂੰ ਇਹ ਦੂਰ ਪੁਰਾਣ ਹੈ, ਦੂਰ ਜਾਣਦਾ ਹੈ। ਈਸ਼ਵਰ ਕਿਸ ਦਾ ਹੋ ਜਾਏ ਤੇ ਸਭ ਸੌਖਾ ਹੋ ਜਾਂਦਾ, ਸਾਰੇ ਸੁੱਖ ਮਿਲ ਜਾਂਦੇ ਨੇ, ਮੁਕਤੀ ਮਿਲ ਜਾਂਦੀ ਹੈ, ਸਭ ਧੰਨ ਧਾਮ ਮਿਲ ਜਾਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਹੋਣ ਵਾਲੇ ਈਸ਼ਵਰ ਨੂੰ ਦੂਰ ਪੁਰਾਣ ਹੈ, ਦੂਰ ਪਛਾਣਦਾ ਹੈ ਕਿ ਉਹ ਦੂਰ ਹੈ, ਉਹ ਮੇਰਾ ਨਹੀਂ ਹੈ। ਯਾਦ ਰੱਖਿਓ ਬਾਣੀ ਨੇ ਐਸੇ ਬਚਨ ਕਹੇ ਨੇ, ਜਦੋਂ ਇਹ ਆਪਣੇ ਆਪ ਨੂੰ ਸਵਾਰ ਲੈਂਦਾ, ਆਪ ਸਵਾਰ ਹੈ, ਮੈਂ ਮਿਲਾ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜੱਗ ਤੇਰਾ ਹੋਏ, ਇਕੱਲਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਸਾਰਾ ਸੰਸਾਰ ਤੇਰਾ ਹੋ ਜਾਏ। ਤਾਂ ਆਪ ਬਚਨ ਕਰਦੇ ਨੇ ਕਿ ਜੋ ਛੱਡਣਾ ਸੋ ਆਖਿਰ ਕਰ ਮਨ, ਜੋ ਹੋਵਣ ਸੋ ਦੂਰ ਪਰਾਣ, ਜਿਸ ਨੂੰ ਇਹ ਜੋ ਇਸਦਾ ਆਪਣਾ ਹੋਣ ਵਾਲਾ ਹੈ, ਆਪਣਾ ਹੈ, ਉਹਨੂੰ ਇਹ ਦੂਰ ਪੁਰਾਣਾ ਤੋਂ ਭਾਵ ਹੈ ਪਛਾਣਦਾ ਹੈ।
ਛੋਟ ਜਾਏ ਤਿਸਕਾ ਸ਼ਰਮ ਕਰੈ,
ਜੋ ਛੱਡ ਜਾਣਾ ਹੈ ਉਸਦਾ ਸ਼ਰਮ ਕਰੈ, ਉਸ ਨੂੰ ਇਕੱਠਿਆਂ ਕਰਦਾ ਹੈ।
ਸੰਗ ਸਹਾਈ ਤਿਸ ਪਰ ਹਰੈ,
ਜੋ ਇਸ ਦੇ ਨਾਲ ਹੋ ਕੇ ਇਹਦੀ ਸਹਾਇਤਾ ਕਰਨ ਵਾਲਾ ਉਹਨੂੰ ਪਰ ਹਰੈ ਤਿਆਗ ਦਿੰਦਾ ਹੈ।
ਚੰਦਨ ਲੇਪ ਉਤਾਰੈ ਧੋਏ,
ਇਸ ਦੀ ਦਸ਼ਾ ਐਸੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਲੀ ਪੰਕਤੀ ਚ ਦੱਸਦੇ ਹਨ।
ਗਰਦਵ ਪ੍ਰੀਤ ਪਸਮ ਸੰਗ ਹੋਏ,
ਜਿਵੇਂ ਕਹਿੰਦੇ ਗਧੇ ਨੂੰ ਚੰਦਨ ਲਾ ਦਈਏ ਤੇ ਉਹ ਸਵਾਹ ਵਿੱਚ ਲਿਟ ਕੇ, ਧਰਤੀ ਦੀ ਖੇਹ ਵਿੱਚ ਲਿਟ ਕੇ ਉਸ ਨੂੰ ਤਾਂ ਧੋ ਕੇ ਉਤਾਰ ਦਿੰਦਾ, ਮਿੱਟੀ ਨਾਲ ਧੋਤਾ ਜਾਂਦਾ, ਉਹ ਖਤਮ ਹੋ ਜਾਂਦਾ ਹੈ। ਕਿਉਂਕਿ ਗਧੇ ਦੀ ਪ੍ਰੀਤ ਹਮੇਸ਼ਾ ਭਸਮ ਸੰਗ ਮਿੱਟੀ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਹੁੰਦੀ ਕਹਿੰਦੇ ਹੁੰਦੀ ਹੈ। ਇਹ ਈਸ਼ਵਰ ਦੇ ਨਾਮ ਰੂਪੀ ਚੰਦਨ ਨੂੰ ਲਾਹ ਦਿੰਦਾ, ਪਦਾਰਥਾਂ ਦੀ ਮਿੱਟੀ ਵਿੱਚ ਲਿਟਦਾ ਹੈ ਤੇ ਜਿਸ ਨਾਲ ਨਾਮ ਰੂਪੀ ਚੰਦਨ ਲੱਭ ਜਾਂਦਾ, ਇਹਨੂੰ ਠੰਡਕ ਨਹੀਂ ਮਿਲਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਇਸ ਗਧੇ ਦੀ ਪ੍ਰੀਤੀ ਉਹ ਸਵਾਹ ਨਾਲ ਹੀ ਹੈ। ਅਗਲੀ ਪੰਕਤੀਆਂ ਚ ਕਹਿੰਦੇ ਹਨ,
ਅੰਧਕੂਪ ਮਹਿ ਪਤਤ ਬਿਕਰਾਲ,
ਇਹ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਿਕਰਾਲ ਭਿਆਨਕ ਅੰਨੇ ਖੂਹ ਵਿੱਚ ਪਾਤਿਤ ਤੋਂ ਭਾਵ ਹੈ ਡਿੱਗ ਰਿਹਾ ਹੈ।
ਨਾਨਕ ਕਾਢ ਲਿਓ ਪ੍ਰਭ ਦਿਆਲ,
ਪ੍ਰਭੂ ਤੂੰ ਦਿਆਲੂ ਹੈ, ਤੂੰ ਇਹਦੇ ਤੇ ਕਿਰਪਾ ਕਰ, ਇਸ ਨੂੰ ਸੰਸਾਰ ਰੂਪੀ ਅੰਨੇ ਭਿਆਨਕ ਖੂਹ ਵਿੱਚੋਂ ਕੱਢ ਲੈਣਾ ਕਰ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਾਵਨ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਪੱਜਾ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਪਸਮ ਸੰਗ ਹੋਏ, ਅੰਧਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ।